ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾ ਧਰਤੀ ਪਈ ਹਰਿਆਵਲੀ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਣੀ ਜਿਨ ਗੁਰੂ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛਡਾਏ ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਇ ਜੋ ਤੋ ਪ੍ਰੇਮ ਖੇਲਣ ਕਾਚਾਉ ਸਿਰ ਥਰ ਤਲੇ ਗਲੇ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨ ਕੀਜੈ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨ ਕੀਜੈ ਜੁਗੋ ਜੁਗ ਅਟਲ ਸ਼ਹਿਨਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸ਼ਹਿਨਸ਼ਾਹ ਦੀ ਨਿਰਮਲ ਹਜ਼ੂਰੀ ਚ ਜੁੜ ਬੈਠੇ ਗੁਰੂ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਗੁਰਮਤ ਵਿਚਾਰਾਂ ਤੋਂ ਪਹਿਲਾਂ ਸਾਰੀ ਸੰਗਤ ਮਿਲ ਕੇ ਅਦਬ ਸਹਿਤ ਗੁਰੂ ਫਤਿਹ ਦੀ ਸਾਂਝ ਪਾਇਓ। ਕੋਈ ਰਸਨਾ ਬਿਰਥੀ ਨਾ ਰਹੇ, ਇਕਾਗਰ ਚੇਤ ਹੋਵੋ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥ ਖਾਲਸੇ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਦਿਹਾੜਾ ਮਨਾ ਰਹੇ ਹੋ। ਗੁਰੂ ਕੇ ਲਾਲ ਭਾਈ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਇਹਨਾਂ ਦਾ ਸ਼ਹੀਦੀ ਦਿਹਾੜਾ, ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ ਦਾ ਗੁਰਗੱਦੀ ਦਿਵਸ, ਭਾਵੇਂ ਵਿਸਥਾਰ ਚ ਤੇ ਹੁਣ ਸਾਰੀਆਂ ਬਾਤਾਂ ਨਹੀਂ ਪਾਈਆਂ ਜਾਣੀਆਂ, ਇੱਕ ਹੋਰ ਆਪ ਨਾਲ ਬਚਨ ਸਾਂਝਾ ਕਰਦੇ ਹਾਂ। ਪਰਸੋਂ 14 ਤਰੀਕ ਨੂੰ, ਜਿਹੜੀ 14 ਤਰੀਕ ਲੰਘ ਕੇ ਗਈ 14 ਮਾਰਚ, ਅਕਾਲੀ ਫੂਲਾ ਸਿੰਘ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ। ਪਰਸੋਂ ਬੀਤੇ 14 ਤਰੀਕ ਨੂੰ, 14 ਮਾਰਚ 1823 ਨੂੰ ਨਸ਼ਹਿਰੇ ਦੀ ਜੰਗ ਵਿੱਚ ਅਕਾਲੀ ਫੂਲਾ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ ਸੀ। ਬੜੇ ਦਿਨ ਨੇ, ਇਹ ਰੜਾ ਵੀਕ ਸੀਗਾ। ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਸ਼ਾਂਤ ਰਸ ਤੋਂ ਗੱਲ ਮੈਂ ਸ਼ੁਰੂ ਕਰਨੀ। ਗੁਰਮਤ ਵਿੱਚ ਸ਼ਾਂਤ ਰਸ ਤੇ ਬੀਰ ਰਸ ਦੋ ਨੇ, ਕਿਉਂਕਿ ਦੇਗ ਚਲਾਉਣ ਵਾਲਿਆਂ ਦਾ ਧਰਮ ਆ, ਇਹ ਤੇਗ ਵਾਹੁਣ ਵਾਲਿਆਂ ਦਾ ਧਰਮ ਆ। ਇਹ ਪੀਰੀ ਵਾਲਿਆਂ ਦਾ ਧਰਮ ਆ, ਇਹ ਮੀਰੀ ਵਾਲਿਆਂ ਦਾ ਧਰਮ ਆ, ਸਿੱਖ ਧਰਮ। ਇਹ ਧਰਮ ਦੀ ਖਾਤਰ, ਸੱਚ ਦੀ ਖਾਤਰ ਸਿਰ ਦੇਣ ਵਾਲਿਆਂ ਦਾ ਧਰਮ ਆ। ਜਿਹੜੇ ਧਰਮ ਦੀ ਖਾਤਰ ਸਿਰ ਦੇ ਦਿੰਦੇ ਆ, ਇਹ ਸੱਚ ਦੀ ਖਾਤਰ ਧਰਮ ਦੀ ਖਾਤਰ ਸਿਰ ਦੇਣ ਵਾਲਿਆਂ ਦਾ ਧਰਮ ਆ। ਇਹ ਜਰਵਾਣਿਆਂ ਦਾ ਸਿਰ ਲੈਣ ਵਾਲਿਆਂ ਦਾ ਧਰਮ ਹੈ, ਜਿਹੜਾ ਸਿੱਖ ਧਰਮ ਹੈ। ਚੇਤੇ ਰੱਖਿਓ। ਇਕੱਲਾ ਆਪਾਂ ਸਿਰ ਦੇਣਾ ਨਹੀਂ ਜਾਣਦੇ ਵੀ ਧਰਮ ਵਾਸਤੇ ਸੱਚ ਵਾਸਤੇ ਸਿਰ ਕਿਵੇਂ ਦਈਦਾ ਆ। ਜੇ ਕੋਈ ਜਰਵਾਣਾ ਸ਼ਾਂਤੀ ਦੇ ਹੀਲਿਆਂ ਨਾਲ ਨਿਮਰਤਾ ਨਾਲ ਨਾ ਮੰਨੇ ਤੇ ਇਹ ਉਹ ਪੰਥ ਆ, ਇਹ ਉਹ ਧਰਮ ਆ ਜਿਹੜਾ ਦੂਸਰੇ ਦਾ ਜਰਵਾਣੇ ਜਾਬਰ ਦਾ ਸਿਰ ਲੈ ਵੀ ਸਕਦਾ। ਇੱਕ ਬਾਤ ਹੋਰ ਸੁਣਿਓ, ਵੱਖਰਾ ਧਰਮ ਰਲਗੱਡ ਨਾ ਹੋਇਆ ਕਰੋ। ਵੱਖਰਾ ਧਰਮ ਸਾਰੀ ਦੁਨੀਆਂ ਨਾਲ, ਵੱਖਰਾ ਧਰਮ, ਵੱਖਰਾ ਗ੍ਰੰਥ, ਵੱਖਰਾ ਪੰਥ ਜਿਹੜਾ ਸਿੱਖ ਧਰਮ ਆ, ਜਿਸ ਨੂੰ ਅੱਜ ਤੁਸੀਂ ਸਿੱਖੀ ਕਹਿੰਦੇ ਹੋ, ਜਿਸ ਨੂੰ ਤੁਸੀਂ ਖਾਲਸਾ ਕਹਿੰਦੇ ਹੋ, ਵੱਖਰਾ ਧਰਮ, ਵੱਖਰਾ ਗ੍ਰੰਥ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਰੇ ਸੰਸਾਰ ਨਾਲੋਂ ਵੱਖਰਾ ਪੰਥ ਜਿਹੜਾ ਗੁਰੂ ਨਾਨਕ ਨੇ ਸਾਜਿਆ, ਕਲਗੀਧਰ ਪਾਤਸ਼ਾਹ ਨੇ ਉਹਨੂੰ ਖਾਲਸਾ ਬਣਾਇਆ। ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ, ਜਿਨ੍ਹਾਂ ਦਾ ਗੁਰਗੱਦੀ ਦਿਵਸ ਵੀ ਤੁਸੀਂ ਮਨਾ ਰਹੇ ਹੋ, ਪੰਜ ਸੱਤ ਮਿੰਟ ਟਕਾ ਬਖਸ਼ਿਓ ਇਧਰਲੇ ਪਾਸੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਤੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਇਹ ਦੋਵੇਂ ਦਾਦਾ ਪੋਤਾ ਵਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਆਪਣੇ ਪੋਤਰੇ ਨੂੰ ਬਖਸ਼ਿਸ਼ ਕੀਤੀ। ਦੁਨਿਆਵੀ ਤੌਰ ਤੇ ਰਿਸ਼ਤਾ, ਸੰਸਾਰਕ ਸਮਾਜਿਕ ਰਿਸ਼ਤਾ, ਓਦਾਂ ਗੁਰੂ ਨਾਨਕ ਦੇ ਘਰ ਚ ਨਾ ਉਮਰ ਦੀ ਬਾਤ, ਨਾ ਇੱਥੇ ਰਿਸ਼ਤਿਆਂ ਦੀ ਬਾਤ, ਨਾ ਇੱਥੇ ਉਮਰ ਦਾ ਤਕਾਜਾ, ਕਿਹੜਾ ਉਮਰ ਦੇ ਵਿੱਚ ਵੱਡਾ ਵਾ ਤੇ ਕਿਹੜਾ ਉਮਰ ਦੇ ਵਿੱਚ ਛੋਟਾ। ਗੁਰੂ ਨਾਨਕ ਦੇ ਘਰ ਚ ਨਾ ਉਮਰਾਂ ਦੀ ਬਾਤ, ਨਾ ਰਿਸ਼ਤਿਆਂ ਦੀ ਬਾਤ। ਇੱਕ ਬਚਨ ਸੁਣਿਓ, ਅੱਜ ਤੱਕ ਦੁਨੀਆਂ ਨੇ ਇਹ ਵੇਖਿਆ ਸੀ ਕਿ ਇੱਕ ਮੁਰਸ਼ਦ ਦੇ ਅੱਗੇ, ਗੁਰੂ ਦੇ ਅੱਗੇ, ਪੀਰ ਦੇ ਅੱਗੇ, ਪੈਗੰਬਰ ਦੇ ਅੱਗੇ ਉਹਦੇ ਸੇਵਕ ਝੁਕਦੇ ਆ। ਸਾਰੀ ਦੀ ਸਾਰੀ ਜ਼ਿੰਦਗੀ ਮੁਰਸ਼ਦ ਦੇ ਅੱਗੇ, ਪੈਗੰਬਰ, ਗੁਰੂ, ਪੀਰ ਅੱਗੇ ਉਹਦੇ ਸੇਵਕ ਹੀ ਝੁਕਦੇ ਰਹੇ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰੀ ਇਹ ਕ੍ਰਿਸ਼ਮਾ ਵਰਤਿਆ, ਜਿਹੜਾ ਕਰਤਾਰਪੁਰ ਸਾਹਿਬ ਹੁਣ ਪਾਕਿਸਤਾਨ ਚ ਰਹਿ ਗਿਆ, ਪਹਿਲੀ ਵਾਰੀ ਦੁਨੀਆਂ ਨੇ ਕ੍ਰਿਸ਼ਮਾ ਵੇਖਿਆ ਇੱਕ, ਕਿ ਜਾਹਰ ਪੀਰ ਜਗਤ ਗੁਰ ਬਾਬਾ ਸਾਰੀ ਸ੍ਰਿਸ਼ਟੀ ਦਾ, ਸਾਰੇ ਦੇ ਸਾਰੇ ਸੰਸਾਰ ਦਾ ਸਾਂਝਾ ਗੁਰੂ ਪੀਰ ਪੈਗੰਬਰ ਰਹਿਬਰ, ਜਿਸ ਦੇ ਚਰਨਾਂ ਤੇ ਸਾਰੀ ਖਲਕਤ ਝੁਕ ਗਈ ਆ। ਹੱਦ ਹੋ ਗਈ, ਸਾਰੇ ਦਾ ਸਾਰਾ ਸੰਸਾਰ ਇਹਦੇ ਚਰਨਾਂ ਤੇ ਝੁਕਦਾ, ਇਹ ਆਪਣੇ ਸੇਵਕ ਦੇ ਪੈਰਾਂ ਤੇ ਸਿਰ ਰੱਖ ਕੇ ਬਹਿ ਗਿਆ ਹੈ ਕਰਤਾਰਪੁਰ ਸਾਹਿਬ ਦੀ ਧਰਤੀ ਤੇ। ਜਦੋਂ ਗੁਰੂ ਨਾਨਕ ਦੇਵ ਸਾਹਿਬ ਨੇ ਗੁਰੂ ਅੰਗਦ ਦੇਵ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਹੈ, ਸੇਵਕ ਦੇ ਅੱਗੇ ਝੁਕਿਆ, ਪਹਿਲੀ ਵਾਰੀ ਵੇਖਿਆ ਦੁਨੀਆਂ ਨੇ, ਫਿਰ ਪਰਿਕਰਮਾ ਕਰਕੇ ਧਰਤੀ ਤੇ ਸਿਰ ਰੱਖ ਕੇ ਸਿਜਦਾ ਕਰਦਾ ਵਾ, ਇਹ ਗੱਲ ਗੁਰੂ ਗ੍ਰੰਥ ਸਾਹਿਬ ਚ ਆਈ। ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦ। ਗੁਰ ਚੇਲੇ, ਗੁਰੂ ਨੇ ਆਪਣੇ ਚੇਲੇ ਅੱਗੇ ਰਹਿ ਰਾਸ ਕੀ, ਇੱਥੇ ਰਹਿ ਰਾਸ ਦਾ ਅਰਥ ਹੈ ਵੰਦਨਾ ਕਰਨੀ, ਡੰਡੌਤ ਕਰਨੀ, ਮੱਥਾ ਟੇਕਣਾ, ਸਿਜਦਾ ਕਰਨਾ, ਸਿਰ ਚੁਕਾਉਣਾ। ਅੱਜ ਤੱਕ ਕੁੜਮ ਨੂੰ ਕੁੜਮ ਦੇ ਗਲ ਲੱਗ ਕੇ ਗਲਵਕੜੀਆਂ ਪਾ ਕੇ ਮਿਲਦਾ ਦੁਨੀਆਂ ਨੇ ਵੇਖਿਆ ਸੀ। ਖਡੂਰ ਸਾਹਿਬ ਦੀ ਧਰਤੀ ਤੇ ਰਿਸ਼ਤੇਦਾਰੀ ਚ ਲੱਗਦੇ ਕੁੜਮ ਗੁਰੂ ਅੰਗਦ ਦੇਵ ਸਾਹਿਬ ਦੇ ਬਾਬਾ ਅਮਰਦਾਸ ਪਰਕਰਮਾ ਕਰ ਧਰਤੀ ਤੇ ਸਿਰ ਰੱਖ ਕੇ ਨਮਸਕਾਰ ਕੀਤੀ। ਉਹ ਕੁੜਮ ਨੂੰ ਨਹੀਂ, ਜੋਤ ਨੂੰ ਨਮਸਕਾਰ, ਜੋਤ। ਅੱਜ ਤੱਕ ਜਵਾਈ ਸਹੁਰੇ ਦੇ ਗੋਡੀ ਹੱਥ ਲਾਉਂਦਾ ਤੇ ਸਹੁਰੇ ਅੱਗੇ ਝੁਕਦਾ ਦੁਨੀਆਂ ਨੇ ਬੜਾ ਵੇਖਿਆ ਸੀ। ਪਹਿਲੀ ਵਾਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਹ ਕ੍ਰਿਸ਼ਮਾ ਵਰਤ ਦਾ ਸੰਸਾਰ ਨੇ ਤੱਕਿਆ। ਇੱਕ 96 ਸਾਲ ਦੀ ਉਮਰ ਦਾ ਸਹੁਰਾ, ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, 40 ਸਾਲ ਦੀ ਉਮਰ ਦਾ ਜਵਾਈ ਭਾਈ ਜੇਠਾ, ਧੰਨ ਗੁਰੂ ਰਾਮਦਾਸ ਜਿਨ੍ਹਾਂ ਨੂੰ ਕਹਿੰਦੇ ਹੋ, ਸਿੰਘਾਸਨ ਤੇ ਬਿਠਾ ਕੇ ਪਰਕਰਮਾ ਕਰਕੇ ਧਰਤੀ ਤੇ ਸਿਰ ਰੱਖ ਕੇ ਨਮਸਕਾਰ ਕੀਤੀ। ਪੁੱਤ ਬਾਪ ਦੇ ਅੱਗੇ ਝੁਕਦਾ ਵੇਖਿਆ, ਪਰ ਇਹ ਵੀ ਕ੍ਰਿਸ਼ਮਾ ਗੋਇੰਦਵਾਲ ਸਾਹਿਬ ਵਰਤਿਆ। ਇੱਕ 47 ਸਾਲ ਦੀ ਉਮਰ ਦਾ ਬਾਪ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ, 18 ਸਾਲ ਦਾ ਪੁੱਤ ਅਰਜਨ ਦੇਵ ਸਿੰਘਾਸਨ ਤੇ ਬਿਠਾ, ਉਹਦੇ ਚਰਨਾਂ ਤੇ ਨਮਸਕਾਰ ਕਰਦਾ। ਗੱਲ ਜੋਤ ਦੀ, ਰਿਸ਼ਤਿਆਂ ਦੀ ਮੁੱਕ ਗਈ ਗੱਲ ਸਾਰੀ, ਉਮਰਾਂ ਦੀ ਮੁੱਕ ਗਈ ਸਾਰੀ ਬਾਤ। ਅਗਲੀ ਬਾਤ ਸੁਣਿਓ ਜਿਹੜੀ ਅੱਜ ਦੀ ਮੈਂ ਕਰਨੀ ਹੈ। ਅੱਜ ਤੱਕ ਪੋਤਰਾ ਦਾਦੇ ਅੱਗੇ ਝੁਕਦਾ ਹੋਏਗਾ, ਦਾਦਾ ਗ੍ਰੈਂਡ ਫਾਦਰ ਵੱਡਾ ਵਾ, ਮੇਰੇ ਪਿਤਾ ਦਾ ਵੀ ਪਿਤਾ ਜਿਹੜਾ ਉਹ ਮੇਰਾ ਦਾਦਾ। ਅੱਜ ਤੱਕ ਪੋਤਰਾ ਦਾਦੇ ਅੱਗੇ ਝੁਕਦਾ, ਬੜੀ ਦੁਨੀਆਂ ਨੇ ਵੇਖਿਆ, ਸਿਰ ਝੁਕਾਉਂਦਾ, ਨਮਸਕਾਰ ਕਰਦਾ, ਸਤਿਕਾਰ ਕਰਦਾ, ਅਦਬ ਕਰਦਾ, ਉਹਦੇ ਗੋਡੀਆਂ ਹੱਥ ਲਾਉਂਦਾ, ਬੜੀ ਦੁਨੀਆਂ ਨੇ ਤੱਕਿਆ ਹੋਊਗਾ। ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਕ੍ਰਿਸ਼ਮਾ ਵਰਤਿਆ। ਕੀਰਤਪੁਰ ਸਾਹਿਬ ਇੱਕ ਉਹ ਧਰਤੀ ਹੈ ਸੱਜਣੋ,
ਜਿਹੜੀ ਧਰਤੀ ਤੇ ਦੋ ਗੁਰੂ ਸਾਹਿਬਾਨਾਂ ਦਾ ਆਗਮਨ ਹੋਇਆ, ਦੋ ਗੁਰੂ ਸਾਹਿਬ ਪੈਦਾ ਹੋਏ ਉੱਥੇ, ਸੱਤਵੇਂ ਪਾਤਸ਼ਾਹ ਤੇ ਅੱਠਵੇਂ ਪਾਤਸ਼ਾਹ, ਗੁਰੂ ਹਰਿ ਰਾਇ ਸਾਹਿਬ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ, ਦੋਵੇਂ ਉਹਦਾ ਰਿਸ਼ਤੇਦਾਰੀ ਸੰਸਾਰ ਚ, ਸੰਸਾਰਕ ਸਮਾਜ ਚ ਪਿਓ ਪੁੱਤਰ ਨੇ। ਉਹਨਾਂ ਦੋਨਾਂ ਦਾ ਆਗਮਨ ਜਿਹੜਾ ਕੀਰਤਪੁਰ ਸਾਹਿਬ ਹੋਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾਦਾ, 49 ਸਾਲ ਦੀ ਉਮਰ ਦਾ ਦਾਦਾ, ਆਉਣ ਵਾਲੇ ਦਿਨਾਂ ਚ ਗੁਰੂ ਹਰਗੋਬਿੰਦ ਸਾਹਿਬ ਦਾ ਜੋਤੀ ਜੋਤ ਪੁਰਬ ਵੀ ਆਉਣਾ। 49 ਸਾਲ ਦੀ ਉਮਰ ਦਾ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, 14 ਸਾਲਾਂ ਦਾ ਪੋਤਰਾ। ਹੁਣ ਇੱਕ ਗੱਲ ਧਿਆਨ ਨਾਲ ਸੁਣਿਓ, ਪੋਤਰੇ ਨੂੰ ਗੁਰਤਾ ਗੱਦੀ ਦਿੱਤੀ, ਕਦੇ ਪੋਤਾ ਦਾਦੇ ਨੂੰ ਤੇ ਕਦੇ ਦਾਦਾ ਪੋਤੇ ਨੂੰ, ਕਦੇ ਗੁਰੂ ਹਰਗੋਬਿੰਦ ਸਾਹਿਬ ਪੋਤਰੇ ਨੂੰ ਸਿੰਘਾਸਣ ਤੇ ਬਿਠਾ ਕੇ ਨਮਸਕਾਰ ਕਰਕੇ ਆ ਦਿਨ ਤੇ ਗੁਰਤਾ ਗੱਦੀ ਦਿੰਦੇ ਆ, ਕਦੇ ਦਿੱਲੀ ਦੀ ਧਰਤੀ ਤੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ, ਬਾਬਾ ਬਕਾਲਾ ਸਾਹਿਬ ਜਿਸ ਨੂੰ ਅੱਜ ਪੰਜਾਬ ਵਾਲੇ ਪਾਸੇ ਨੂੰ ਕਹਿੰਦੇ, ਉਧਰ ਨੂੰ ਹੱਥ ਕਰਕੇ ਕਹਿੰਦੇ ਆ, ਬਾਬਾ ਵਸੇ ਗਰਾਮ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ, ਭਾਵ ਕਦੇ ਪੋਤਾ ਦਾਦੇ ਨੂੰ ਤੇ ਕਦੇ ਦਾਦਾ ਪੋਤੇ ਨੂੰ। ਇਹਦਾ ਭਾਵ ਉਮਰਾਂ ਦਾ ਤਕਾਜਾ ਤੇ ਰਿਸ਼ਤਿਆਂ ਦੀ ਗੱਲ ਮੁੱਕ ਗਈ, ਇੱਥੇ ਗੱਲ ਜੋਤ ਦੀ ਆ। ਸੱਜਣੋ, ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਨੂੰ ਦਿੱਤੀ ਹੈ ਨਾ, ਕਦੇ ਪੜ੍ਹ ਕੇ ਵੇਖਿਓ ਇਤਿਹਾਸ ਦੇ ਪੰਨੇ। ਇਹ ਠੀਕ ਹੈ ਭਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋਤੀ ਜੋਤ ਸਮਾਏ, ਆਪਾਂ ਇਹ ਗੱਲ ਕਹਿੰਦੇ ਕੀ ਸਿੱਖ ਕੀ ਹਿੰਦੂ ਕੀ ਮੁਸਲਮਾਨ ਸਾਰੇ ਕਹਿੰਦੇ ਸਨ ਸਾਡਾ ਪੀਰ ਆ ਸਾਡਾ ਗੁਰੂ ਆਓ। ਹੋਇਆ ਪਤਾ ਕੀ ਸੀ ਉਸ ਦਿਨ, ਰਾਵੀ ਦੇ ਕਿਨਾਰੇ ਉਹਨਾਂ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਯਾਦ ਚ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਵੀ ਅਸਥਾਨ ਬਣਾ ਲਿਆ, ਕਬਰ ਬਣਾਤੀ ਉਹਨਾਂ ਨੇ, ਭਾਵੇਂ ਚਾਦਰੀ ਤੇ ਬਣਾਤੀ ਉਹਨਾਂ ਨੇ ਬਣਾਤੀ ਕਬਰ, ਭਾਵੇਂ ਹਿੰਦੂ ਸਿੱਖ ਆਦਿਕ ਜਨ ਸਨ ਜਿਹੜੇ ਸਿੱਖ ਆ ਉਹ ਤੇ ਕਬਰਾਂ ਮੜੀਆਂ ਮਸਾਣ ਤੇ ਮਜ਼ਾਰਾਂ ਨੂੰ ਮੰਨਦਾ ਨਹੀਂ, ਜਿਹੜੇ ਹਿੰਦੂ ਸਨ ਉਹਨਾਂ ਨੇ ਵੀ ਮੜੀ ਬਣਾਤੀ। ਇੱਕ ਕਰਿਸ਼ਮਾ ਵਰਤਿਆ ਜੇ ਕਰਤਾਰਪੁਰ ਦਾ ਇਤਿਹਾਸ ਪੜ੍ਹਿਓ ਸਿੱਖੋ, ਆਪਾਂ ਕਿਹਨੂੰ ਮੰਨਣਾ ਵਾ ਤੇ ਆਪਾਂ ਕੀ ਆ। ਰਾਤੋ ਰਾਤ ਇੱਕ ਮੜੀ ਬਣਾਤੀ ਕਬਰ ਮੁਸਲਮਾਨ ਕਹਿੰਦੇ ਬਾਬੇ ਨਾਨਕ ਦੀ ਯਾਦ ਚ ਆ ਰਾਵੀ ਦੇ ਕਿਨਾਰੇ, ਰਾਤੋ ਰਾਤ ਰਾਵੀ ਦਰਿਆ ਚੜਿਆ, ਇੰਨਾ ਪਾਣੀ ਆਇਆ ਪਿਛਲੇ ਪਾਸੇ ਜਿਵੇਂ ਹੜ੍ਹ ਆ ਗਿਆ, ਉਹ ਰਾਵੀ ਦਾ ਪਾਣੀ ਉਸ ਮੜੀ ਨੂੰ ਵੀ ਤੇ ਦੋਵੇਂ ਕਬਰ ਰੋੜ ਕੇ ਲੈ ਗਿਆ ਦੋਵਾਂ ਨੂੰ। ਕੀ ਆਖਿਆ ਸੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਨੇ, ਤੁਸੀਂ ਗੁਰੂ ਦੇ ਸਿੱਖ ਜੇ, ਗੁਰੂ ਨਾਨਕ ਦੇਵ ਸਾਹਿਬ ਦੀ ਵਿਚਾਰਧਾਰਾ ਕੀ ਆ ਸੋਚ ਕੇ ਵੇਖਿਓ। ਪਤਾ ਗੁਰੂ ਨਾਨਕ ਸਾਹਿਬ ਨੇ ਕੀ ਆਖਿਆ ਸੀ, ਕਹਿੰਦੇ ਬਾਬਾ ਮੜੀ ਨਾ ਗੋਰ, ਕਿੱਥੇ ਲੱਭੀ ਹੈ ਗੁਰੂ ਨਾਨਕ ਤੈਨੂੰ, ਫਿਰ ਜੇ ਤੁਹਾਡਾ ਦਰਸ਼ਨ ਕਰਨਾ ਹੋਏ ਕਿੱਥੋਂ ਟੋਲੀਏ ਤੇ ਕਿੱਥੇ ਹੈ ਗੁਰੂ ਨਾਨਕ। ਕਹਿੰਦੇ ਬਾਬਾ ਮੜੀ ਨਾ ਗੋਰ, ਗੁਰ ਅੰਗਦ ਕਹਿ ਹੀ ਹੈ ਮੈਂ ਬਸੇ। ਕਹਿੰਦੇ ਜੇ ਮੈਨੂੰ ਲੱਭਣਾ ਜੇ ਤੇ ਗੁਰੂ ਅੰਗਦ ਦੇ ਹਿਰਦੇ ਦੇ ਵਿੱਚੋਂ ਲੱਭ ਲਿਓ, ਉਹ ਗੁਰੂ ਨਾਨਕ ਦੀ ਜੋਤ ਜਿਹੜੇ ਗੁਰੂ ਅੰਗਦ ਦੇ ਹਿਰਦੇ ਚ ਸੀ ਉਹ ਚੱਲਦੀ ਚੱਲਦੀ ਦਸ਼ਮੇਸ਼ ਪਿਤਾ ਤੱਕ ਆ ਗਈ, ਕਲਗੀਧਰ ਪਾਤਸ਼ਾਹ ਤੱਕ ਆ ਗਈ। ਤੇ ਜਦੋਂ ਕਲਗੀਧਰ ਪਾਤਸ਼ਾਹ ਨੇ ਜੋਤੀ ਜੋਤ ਸਮਾਵਣਾ ਸੀ ਉਹਨਾਂ ਨੂੰ ਆਖਿਆ ਤੁਹਾਡਾ ਦੀਦਾਰ ਕਿੱਥੋਂ ਕਰੀਏ, ਤੇ ਕੀ ਆਖਿਆ ਗੁਰੂ ਕਲਗੀਧਰ ਪਾਤਸ਼ਾਹ। ਵੇਖੋ ਅੱਜ ਗੁਰਤਾ ਗੱਦੀ ਗੁਰੂ ਹਰਿ ਰਾਇ ਸਾਹਿਬ ਦਾ ਮਨਾ ਰਹੇ, ਤਾਂ ਮੈਂ ਬੇਨਤੀ ਕਰ ਰਿਹਾ। ਗੁਰੂ ਨਾਨਕ ਦੀ ਜੋਤ ਚੱਲਦੀ 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 ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆਈ, ਉਹ ਗੁਰੂ ਨਾਨਕ ਦਾ ਦਸਵਾਂ ਸਰੂਪ, ਗੁਰੂ ਨਾਨਕ ਦੀ ਜੋਤ ਦਸਵੇਂ ਜਾਮੇ ਚ ਵਰਤੀ। ਤੇ ਸੱਜਣੋ, ਜਦੋਂ ਕਲਗੀਧਰ ਪਾਤਸ਼ਾਹ ਨੇ ਨਦੇੜ ਦੀ ਧਰਤੀ ਤੇ ਜੋਤੀ ਜੋਤ ਸਮਾਵਣਾ, ਉਹ ਕੀ ਕਹਿੰਦੇ ਫਿਰ ਹੁਣ, ਕਿੱਥੇ ਆ ਜੋਤ ਕਲਗੀਧਰ ਪਾਤਸ਼ਾਹ, ਗੁਰੂ ਨਾਨਕ ਦਾ ਦੀਦਾਰ ਕਿੱਥੋਂ ਕਰੀਏ, ਇਹਨਾਂ 10 ਪਾਤਸ਼ਾਹੀਆਂ ਦਾ ਦੀਦਾਰ ਕਿੱਥੋਂ ਕਰਿਆ ਕਰੀਏ। ਤੇ ਕਲਗੀਧਰ ਪਿਤਾ ਨੇ ਜਿੱਦਾਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਨੂੰ ਗੁਰਤਾ ਗੱਦੀ ਦਿੱਤੀ ਸੀ, ਜਿਵੇਂ ਗੁਰੂ ਅੰਗਦ ਨੇ ਗੁਰੂ ਅਮਰਦਾਸ ਨੂੰ ਗੁਰਤਾ ਗੱਦੀ ਦਿੱਤੀ, ਅੱਜ ਜਿਹੜਾ ਦਿਨ ਮਨਾ ਰਹੇ ਹੋ, ਜਿਵੇਂ 6ਵੇਂ ਪਾਤਸ਼ਾਹ ਨੇ ਗੁਰੂ ਹਰਿ ਰਾਇ 7ਵੇਂ ਨੂੰ ਗੁਰਤਾ ਗੱਦੀ ਦਿੱਤੀ, ਬਿਲਕੁਲ ਇੰਨ ਬਿਨ ਏਦਾਂ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਉਦਾਂ ਪ੍ਰਕਰਮਾ ਕਰਕੇ ਸਿਰ ਝੁਕਾ ਕੇ ਮੇਰਾ ਰੂਪ ਗ੍ਰੰਥ ਜੀ ਜਾਣ, ਤਿੰਨ ਮੈਂ ਭੇਤ ਨਹੀਂ ਕਸ਼ਮਾਣ, ਜੋ ਸਿੱਖ ਗੁਰ ਦਰਸ਼ਨ ਕੀ ਚਾਹੇ ਦਰਸ਼ਨ ਕਰੇ ਗ੍ਰੰਥ ਜੀ ਆਏ, ਜੋ ਮਮ ਸਿੱਖ ਚਾਹੇ ਕਰ ਬਾਤ, ਗ੍ਰੰਥ ਜੀ ਪੜ੍ਹੇ ਵਿਚਾਰੇ ਸਾਥ। ਜੇ ਕੋਈ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇ ਵਿਚਾਰੇ, ਜੇ ਕੋਈ ਮੇਰਾ ਦੀਦਾਰ ਕਰਨਾ ਚਾਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਕਰੇ। ਇਹ ਤੇ ਇੱਕ ਜੋਤ ਦੀ ਗੱਲ ਕਰਦੇ ਸੋ ਨਾ, ਕਿ ਗੁਰੂ ਨਾਨਕ ਦੀ ਜੋਤ ਗੁਰੂ ਅੰਗਦ ਚ, ਗੁਰੂ ਅੰਗਦ ਦੀ ਜੋਤ ਗੁਰੂ ਨਾਨਕ ਦੀ ਗੁਰੂ ਅਮਰਦਾਸ ਚ ਹੱਦ ਹੋ ਗਈ। ਉਹ ਸੱਜਣੋ, ਜਦੋਂ ਅਰਦਾਸ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ ਕਿੰਨੀ ਪਾਤਸ਼ਾਹੀਆਂ ਦੀ ਜੋਤ ਕਹਿੰਦੇ ਹੋ ਤੁਸੀਂ, ਕਿੱਡੀ ਕਮਾਲ ਦੀ ਗੱਲ ਆ। ਦਸ ਪਾਤਸ਼ਾਹੀਆਂ ਤੁਹਾਡੇ ਸਾਹਮਣੇ ਚੌਂਕੜਾ ਮਾਰ ਕੇ ਬੈਠੀਆਂ ਹੋਣ ਤੇ ਤੂੰ ਮੜੀਆਂ ਕਬਰਾਂ ਤੇ ਦੇਹ ਧਾਰੀਆਂ ਦੇ ਪਿੱਛੇ ਤੇ ਭੇਖੀਆਂ ਪਖੰਡੀਆਂ ਦੇ ਪਿੱਛੇ ਮੱਥੇ ਟੇਕਦਾ ਫਿਰੇ। ਦਸਾਂ ਪਾਤਸ਼ਾਹੀਆਂ ਦੀ ਜੋਤ, ਇਹ ਦਸਾਂ ਪਾਤਸ਼ਾਹੀਆਂ ਦੀ ਆ, ਇਹ ਵੱਖਰੀ ਬਾਤ ਆ। ਤੈਨੂੰ ਉਹ ਪ੍ਰੇਮ ਗੁਰੂ ਨਾਲ ਕਰਨਾ ਆਉਂਦਾ ਕਿ ਨਹੀਂ ਆਉਂਦਾ? ਬਾਤ ਸੁਣਿਓ ਸੱਜਣੋ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਤਾ ਗੱਦੀ ਦਿੱਤੀ ਗੁਰੂ ਹਰ ਰਾਏ ਸਾਹਿਬ ਨੂੰ। ਪੰਜ ਪੁੱਤਰ ਸਨ ਗੁਰੂ ਹਰਗੋਬਿੰਦ ਸਾਹਿਬ ਦੇ, ਪੰਜ ਪੁੱਤ। ਵੇਖਿਓ ਕਿੰਨੀ ਨਿਮਰਤਾ ਪਿਆਰ ਹੋਊਗਾ ਉਸ ਗੁਰੂ ਦੇ ਪੁੱਤਰਾਂ ਚ ਵੀ। ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਪੁੱਤਰ ਦਾ ਨਾਂ ਸੀ ਬਾਬਾ ਗੁਰਦਿੱਤਾ। ਇਹ ਬਾਬਾ ਗੁਰਦਿੱਤਾ ਦੇ ਪੁੱਤਰ ਵਾਏ ਗੁਰੂ ਹਰ ਰਾਏ ਸਾਹਿਬ। ਕਮਾਲ ਦੀ ਗੱਲ, ਧੀਰ ਮੱਲ ਤੇ ਗੁਰੂ ਹਰ ਰਾਏ ਸਾਹਿਬ ਦੋਵੇਂ ਸਕੇ ਭਰਾ ਵਾਏ। ਇਹ ਦੋਵੇਂ ਸਕੇ ਭਰਾ ਜੇ, ਧੀਰ ਮੱਲ ਵੱਡਾ ਵਾ, ਗੁਰੂ ਹਰ ਰਾਏ ਸਾਹਿਬ ਛੋਟੇ ਆ। ਸਾਰੀ ਜ਼ਿੰਦਗੀ ਧੀਰ ਮੱਲ ਈਰਖਾ ਹੀ ਕਰਦਾ ਰਿਹਾ ਗੁਰੂ ਨਾਨਕ ਦੇ ਘਰ ਨਾਲ, ਅੱਜ ਵੀ। ਰਹਿਤ ਮਰਿਆਦਾ ਪੜੋਗੇ ਉਹਦੇ ਚ ਤੁਹਾਨੂੰ ਇਹੋ ਬਚਨ ਮਿਲਣਗੇ, ਜਿੱਥੇ ਬਾਕੀਆਂ ਨਾਲ ਵਰਤਣਾ, ਮਸੰਦਾਂ ਨਾਲ, ਰਾਮ ਰਾਈਆਂ ਨਾਲ ਵਰਤਣਾ ਮਨਾ, ਉੱਥੇ ਧੀਰ ਮੱਲੀਏ ਇੱਕ ਨੰਬਰ ਤੇ ਲਿਖਿਆ ਮਿਲੂਗਾ ਤੁਹਾਨੂੰ। ਉਹਨਾਂ ਨਾਲ ਰੋਟੀ ਬੇਟੀ ਦੀ ਕੋਈ ਸਾਂਝ ਨਹੀਂ, ਕੋਈ ਮਿਲੋ ਵਰਤੋਂ ਨਹੀਂ ਉਹਨਾਂ ਨਾਲ। ਗੁਰੂ ਹਰ ਰਾਏ ਸਾਹਿਬ ਦਾ ਵੱਡਾ ਭਰਾ ਵਾ ਉਹ ਧੀਰ ਮੱਲ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਪੁੱਤਰ ਬਾਬਾ ਗੁਰਦਿੱਤੇ ਦੇ ਪੁੱਤਰ ਸਨ। ਬਾਬਾ ਗੁਰਦਿੱਤਾ, ਬਾਬਾ ਟੱਲ, ਅਣੀ ਰਾਏ, ਸੂਰਜ ਮੱਲ, ਸਾਹਿਬ ਤੇਗ ਬਹਾਦਰ ਮਹਾਰਾਜ, ਇਹ ਪੰਜ ਪੁੱਤਰ ਸਨ ਗੁਰੂ ਹਰਗੋਬਿੰਦ ਸਾਹਿਬ ਦੇ। ਕਮਾਲ ਦੀ ਬਾਤ, ਜਿਸ ਦਿਨ ਗੁਰੂ ਹਰ ਰਾਏ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਆ ਛੇਵੇਂ ਪਾਤਸ਼ਾਹ ਨੇ, ਹੁਣ ਗੁਰਤਾ ਗੱਦੀ ਕਿਹਨੂੰ ਦਿੱਤੀ? ਪੋਤਰੇ ਨੂੰ। ਦਰਬਾਰ ਚ ਕੌਣ ਕੌਣ ਬੈਠੇ? ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਦੋ ਪੁੱਤਰ ਉਸ ਵਕਤ ਤੱਕ ਅਕਾਲ ਚਲਾਣਾ ਕਰ ਚੁੱਕੇ ਸੀਗੇ, ਬਾਬਾ ਗੁਰਦਿੱਤਾ, ਭਾਵ ਗੁਰੂ ਹਰ ਰਾਏ ਸਾਹਿਬ ਦੇ ਪਿਤਾ ਜਿਹੜੇ ਸੀ। ਬਾਬਾ ਗੁਰਦਿੱਤਾ ਵੀ ਅਕਾਲ ਚਲਾਣਾ ਕਰ ਗਏ ਸੀ ਤੇ ਬਾਬਾ ਟੱਲ ਇਹ ਵੀ ਅਕਾਲ ਚਲਾਣਾ ਕਰ ਚੁੱਕੇ ਸਨ ਉਸ ਵਕਤ ਤੱਕ। ਹੁਣ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ ਆ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ। ਬਾਕੀ ਹਜ਼ਾਰਾਂ ਸੰਗਤਾਂ ਦਰਬਾਰ ਚ ਬੈਠੀਆਂ ਵਾ, ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤਰ ਬੈਠੇ ਆ ਦਰਬਾਰ ਚ, ਅਣੀ ਰਾਏ ਬੈਠਾ, ਸੂਰਜ ਮੱਲ ਬੈਠਾ, ਗੁਰੂ ਤੇਗ ਬਹਾਦਰ ਸਾਹਿਬ ਬੈਠੇ, ਜਿਹਨਾਂ ਨੂੰ ਉਸ ਵੇਲੇ ਗੁਰੂ ਤੇਗ ਬਹਾਦਰ, ਗੁਰੂ ਸ਼ਬਦ ਨਹੀਂ ਸੀ ਕਿਹਾ ਜਾਂਦਾ, ਤੇਗ ਬਹਾਦਰ ਸਾਹਿਬ ਬੈਠੇ ਆ। ਹੁਣ ਇਹ ਗੁਰੂ ਹਰ ਰਾਏ ਸਾਹਿਬ ਦੇ ਰਿਸ਼ਤੇ ਚ ਕੀ ਲੱਗਦੇ ਆ? ਚਾਚੇ ਆਏ। ਜੋਤ ਦਾ ਸਤਿਕਾਰ ਕੀ ਹੈ? ਗੁਰੂ ਦਾ ਅਦਬ ਕੀ ਆ? ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਤਰ ਬੈਠੇ, ਹਾਲੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਨੌਵੇਂ ਜਾਮੇ ਚ ਜਾ ਕੇ ਗੁਰਤਾ ਗੱਦੀ ਮਿਲੀ ਆ, ਇਹਦਾ ਮਤਲਬ ਕਮਾਈ ਘਾਲਣਾ ਤੇ ਉਹਨਾਂ ਕੋਲ ਹੈਗੀ ਆ ਨਾ ਉਦੋਂ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੱਥਾ ਟੇਕ ਦਿੱਤਾ, ਨਮਸਕਾਰ ਕਰ ਦਿੱਤੀ ਆ, ਮੇਰਾ ਰੂਪ ਇਨਹੀ ਕੋ ਮਾਨਿਓ, ਇਹ ਬਚਨ ਕਹਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਕਿ ਮੇਰਾ ਸਰੂਪ ਇਨਹੀ ਕੋ ਮਾਨਿਓ, ਇਹਨੂੰ ਹੀ ਮੰਨਣਾ ਗੁਰੂ ਹਰ ਰਾਏ ਸਾਹਿਬ ਨੇ। ਇਸ ਲਈ ਜਿਸ ਨੇ ਗੁਰੂ ਨਾਨਕ ਦੀ ਖੁਸ਼ੀ ਲੈਣੀ ਆ, ਜਿਸ ਨੇ ਸਾਡੀ ਖੁਸ਼ੀ ਲੈਣੀ ਆ, ਉਹ ਹਰ ਰਾਏ ਨੂੰ ਨਮਸਕਾਰ ਕਰੇ, ਮੱਥਾ ਟੇਕੇ ਉੱਠ ਕੇ। 14 ਸਾਲ ਦੀ ਉਮਰ ਆ ਗੁਰੂ ਹਰ ਰਾਏ ਸਾਹਿਬ ਦੀ, ਹੱਦ ਹੋ ਗਈ ਉਹ ਸੱਜਣੋ। ਸੰਗਤ ਨੂੰ ਜਦੋਂ ਆਖਿਆ ਜਿਸ ਨੇ ਗੁਰੂ ਕੀ ਖੁਸ਼ੀ ਲੈਣੀ ਇਹਨਾਂ ਨੂੰ ਨਮਸਕਾਰ ਕਰੋ, ਸਾਰਿਆਂ ਤੋਂ ਪਹਿਲਾਂ ਸਾਹਿਬ ਤੇਗ ਬਹਾਦਰ ਉੱਠ ਕੇ ਖਲੋ ਗਏ, ਕਹਿੰਦੇ ਠੀਕ ਹੈ ਜੀ। ਅਣੀ ਰਾਏ, ਸੂਰਜ ਮੱਲ, ਬਾਕੀ ਸੰਗਤਾਂ ਨੇ ਤਾਂ ਨਮਸਕਾਰ ਕਰਨੀ ਹੈ, ਸਾਰਿਆਂ ਨੇ ਚਰਨਾਂ ਤੇ ਸਿਰ ਰੱਖ ਕੇ ਸਿਜਦਾ ਕੀਤਾ, ਨਮਸਕਾਰ ਕੀਤੀ ਕਿ ਇਹ ਜੋਤ ਆ ਗੁਰੂ ਨਾਨਕ ਦੀ, ਕਿਉਂਕਿ ਜੋਤ ਓਹਾ ਜੁਗਤ ਸਾਏ ਸੈ ਕਾਇਆ ਫੇਰ ਪਲਟੀ ਹੈ, ਕਾਇਆ ਬਦਲ ਗਈ, ਸਰੀਰ ਬਦਲ ਗਿਆ, ਜਿਹੜਾ ਸਿੰਘਾਸਣ ਤੇ ਬਿਠਾ ਤਾ ਇੱਕ ਵਾਰੀ ਸਤਿਗੁਰੂ ਨੇ, ਜੋਤ ਗੁਰੂ ਨਾਨਕ ਦੀ। ਉਸ ਵੇਲੇ ਦਾ ਇੱਕ ਸਮਕਾਲੀ ਹੋਇਆ ਗੁਰੂ ਸਾਹਿਬ ਦਾ ਵਿਦਵਾਨ, ਉਹਦਾ ਨਾਂ ਸੀ ਮੁਹੱਸਨ ਫਾਨੀ, ਉਹਨੇ ਇੱਕ ਕਿਤਾਬ ਲਿਖੀ ਹੈ ਜੀ, ਉਸ ਕਿਤਾਬ ਦਾ ਨਾਂ ਉਹਨੇ ਲਿਖਿਆ ਦਬਸਤਾਨੇ ਮਜ਼ਾਹਬ। ਪਤਾ ਕੀ ਲਿਖਦਾ ਉਹਦੇ ਚ? ਕਹਿੰਦਾ ਜਿਹੜੇ ਸਿੱਖ ਆ ਸ੍ਰੀ ਗੁਰੂ ਹਰ ਰਾਏ ਸਾਹਿਬ ਨੂੰ ਜਿਸ ਦਿਨ ਗੁਰਤਾ ਗੱਦੀ ਮਿਲੀ, ਕਹਿੰਦਾ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਕਹਿੰਦਾ ਇਸ ਤਰ੍ਹਾਂ ਦੌੜ ਦੌੜ ਕੇ ਸੰਗਤਾਂ ਤੇ ਸਾਰੇ ਸੰਬੰਧੀ ਨਮਸਕਾਰਾਂ ਕਰ ਰਹੇ ਆ, ਇੰਨੇ ਪਿਆਰ ਵਜ਼ਤ ਤੇ ਪ੍ਰੇਮ ਵਿੱਚ ਭਿੱਜ ਕੇ, ਕਹਿੰਦਾ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਨਮਸਕਾਰ ਕਰ ਰਹੇ, ਜਿਵੇਂ ਗੁਰੂ ਨਾਨਕ ਦੇ ਚਰਨਾਂ ਤੇ ਸਿਜਦਾ ਕਰ ਰਹੇ, ਇੰਨਾ ਮੈਂ ਸਿੱਖਾਂ ਦਾ ਪਿਆਰ ਵੇਖਿਆ। ਕਿਉਂ? ਕਿਉਂਕਿ ਇਹ ਜਿਹੜੇ ਲੋਕ ਜਦੋਂ ਜਦੋਂ ਵੀ ਗੁਰੂ ਸਾਹਿਬਾਨ ਨੂੰ ਗੁਰਤਾ ਗੱਦੀ ਮਿਲਦੀ ਰਹੀ ਆ, ਇਹ ਆਪਣੇ ਸਾਰੇ ਦੇ ਸਾਰੇ ਹੀ ਗੁਰੂ ਸਾਹਿਬਾਨਾਂ ਨੂੰ ਗੁਰੂ ਨਾਨਕ ਹੀ ਸਮਝਦੇ ਆ, ਇਹ ਗੁਰੂ ਨਾਨਕ ਹੀ ਸਮਝਦੇ ਆ, ਕਿਉਂਕਿ ਸਰੀਰਾਂ ਦੇ ਪੁਜਾਰੀ ਨਹੀਂ। ਇੱਕ ਮੁਸਲਮਾਨ ਬੰਦਾ ਇਹ ਗੱਲ ਕਹਿੰਦਾ, ਮੁਸਲਮਾਨ ਵਿਦਵਾਨ, ਮੁਸਲਮਾਨ ਹੈ ਉਹ ਬੰਦਾ, ਕਹਿੰਦਾ ਇਹ ਜਿਹੜੇ ਗੁਰੂ ਨਾਨਕ ਦੇ ਸਿੱਖ ਆ, ਅੱਜ ਤੇ ਆਪਾਂ ਕਲਗੀਧਰ ਪਾਤਸ਼ਾਹ ਦਾ ਖਾਲਸਾ ਕਹਿੰਦੇ, ਉਹਨੂੰ ਪੜ੍ਹ ਕੇ ਵੇਖੋ। ਇਹਦਾ ਮਤਲਬ ਮੜੀਆਂ ਕਬਰਾਂ ਦੀ ਗੱਲ ਜਿਹੜੀ ਜਾਂ ਦੇਹਾਂ ਸਰੀਰਾਂ ਦੀ ਜਿਹੜੀ ਗੱਲ ਹੈ, ਉਹਦੇ ਚੋਂ ਗੁਰੂ ਨਾਨਕ ਨੇ ਕੱਢ ਦਿੱਤਾ ਤੁਹਾਨੂੰ। ਇਹ ਉਹ ਬੰਦਾ ਮੁਸਲਮਾਨ ਵਿਦਵਾਨ ਮੈਂ ਪੜ੍ਹਿਆ, ਉਹ ਇਹ ਗੱਲ ਕਹਿੰਦਾ ਵਾ, ਕਹਿੰਦਾ ਗੁਰੂ ਨਾਨਕ ਦੇ ਸਿੱਖ, ਇਹ ਸ਼ਬਦ ਵਰਤਦਾ ਉਹ, ਭਾਵੇਂ ਲਿਖਦਾ ਫਾਰਸੀ ਆ ਪਰ ਉਹਦਾ ਉਲੱਥਾ ਵਾ, ਕਹਿੰਦਾ ਗੁਰੂ ਨਾਨਕ ਦੇ ਸਿੱਖ ਇਹ ਸਰੀਰਾਂ ਦੀ ਪੂਜਾ ਨਹੀਂ ਕਰਦੇ, ਇਹ ਬਾਹਰਲੇ ਦੇਹਾਂ ਦੀ ਪੂਜਾ ਨਹੀਂ ਕਰਦੇ, ਇਹ ਮੜੀਆਂ ਮਸਾਣਾ ਕਬਰਾਂ ਤੇ ਬੁੱਤਾਂ ਦੀ ਪੂਜਾ ਨਹੀਂ ਕਰਦੇ, ਇਹਨਾਂ ਦਾ ਗੁਰੂ ਗੁਰੂ ਨਾਨਕ ਇਹਨਾਂ ਨੂੰ ਸਾਰੀਆਂ ਮੜੀਆਂ ਕਬਰਾਂ ਬੁੱਤਾਂ ਤੇ ਸਰੀਰਾਂ ਵਿੱਚੋਂ ਕੱਢ ਕੇ ਇਹਨਾਂ ਨੂੰ ਇੱਕ ਅਕਾਲ ਦੇ ਨਾਲ ਜੋੜ ਗਿਆ, ਰੱਬ ਨਾਲ ਜੋੜ ਗਿਆ। ਗੁਰੂ ਹਰਿਰਾਏ ਸਾਹਿਬ ਦਾ ਇਤਿਹਾਸ ਭਾਵੇਂ ਬੜਾ ਲੰਬੇਰਾ, ਇੱਕ ਗੱਲ ਮੈਂ ਜ਼ਰੂਰ ਤੁਹਾਡੇ ਨਾਲ ਕਰਨੀ, ਆਹ ਜਿਹੜਾ ਗੁਰਮਤ ਵਿੱਚ ਅਕਾਲ ਚਲਾਣਾ ਸ਼ਬਦ ਵਰਤਦੇ ਹੋ ਨਾ, ਕੋਈ ਪੁਰਾਣੀ ਦੁਨੀਆ ਤੋਂ ਚਲਾ ਗਿਆ ਉਹਨੂੰ ਆਪਾਂ ਕੀ ਕਹਿੰਦੇ ਹਾਂ, ਅਕਾਲ ਚਲਾਣਾ ਕਰ ਗਿਆ, ਅਕਾਲ ਦੇ ਕੋਲ ਚਲਾ ਗਿਆ। ਇਹ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਵਿੱਚ ਜਿਹੜਾ ਲਫ਼ਜ਼ ਆ ਇਹ ਗੁਰੂ ਹਰਿਰਾਏ ਸਾਹਿਬ ਨੇ ਪ੍ਰਚਲਿਤ ਕੀਤਾ, ਸੱਤਵੇਂ ਪਾਤਸ਼ਾਹ ਨੇ। ਇੱਕ ਹੋਰ ਬਾਤ ਦੱਸਾਂ, ਨੰਦ ਲਾਲ ਗਲੋਟੀਆਂ, ਲਾਹੌਰ ਦੇ ਨੇੜੇ ਗਲੋਟੀਆਂ, ਉੱਥੋਂ ਦਾ ਕੀਰਤਪੁਰ ਸਾਹਿਬ ਆਇਆ, ਗੁਰੂ ਹਰਿਰਾਏ ਸਾਹਿਬ ਨੂੰ ਕਹਿੰਦਾ ਦਾਤਾ ਜੀ ਕਿਰਪਾ ਕਰੋ ਸਿੱਖੀ ਮੇਰੀਆਂ ਕੁੱਲਾਂ ਵਿੱਚ ਵੀ ਰਵੇ, ਸਿੱਖੀ ਮੇਰੀਆਂ ਕੁੱਲਾਂ 'ਚ ਰਵੇ। ਇੱਕ ਨੰਦ ਲਾਲ ਕਲਗੀਧਰ ਪਾਤਸ਼ਾਹ ਦੇ ਵੇਲੇ ਹੋਏ ਆ, ਨਾਸਰੋ ਮਨਸੂਰ ਗੁਰਗੋਬਿੰਦ ਸਿੰਘ, ਏਸ ਦੀ ਮਨਜ਼ੂਰ ਗੁਰਗੋਬਿੰਦ ਸਿੰਘ ਜਿਹੜਾ ਉਹਨਾਂ ਨੇ ਲਿਖਿਆ, ਇਹ ਉਹ ਨੰਦ ਲਾਲ ਨਹੀਂ ਹੈ, ਇਹ ਸੱਤਵੇਂ ਪਾਤਸ਼ਾਹ ਵੇਲੇ। ਕਹਿੰਦਾ ਪਾਤਸ਼ਾਹ ਕਿਰਪਾ ਕਰੋ ਸਿੱਖੀ ਮੇਰੀਆਂ ਕੁੱਲਾਂ ਵਿੱਚ ਵੀ ਰਵੇ, ਤੇ ਗੁਰੂ ਹਰਿਰਾਏ ਸਾਹਿਬ ਕਹਿੰਦੇ ਨੰਦ ਲਾਲ ਤਿੰਨਾਂ ਗੱਲਾਂ ਤੇ ਅਮਲ ਕਰ ਲਈ, ਤਿੰਨ ਗੁਣ ਵਸਾਲੀ ਅੰਦਰ, ਤੇਰੀਆਂ ਕੁੱਲਾਂ ਵਿੱਚੋਂ ਸਿੱਖੀ ਨਹੀਂ ਮੁੱਕ ਸਕਦੀ। ਕਿਹੜੇ ਕਿਹੜੇ ਗੁਣ ਮਹਾਰਾਜ, ਆ ਸੁਣਿਓ ਧਿਆਨ ਨਾਲ। ਕਹਿੰਦੇ ਸਭ ਤੋਂ ਪਹਿਲਾ ਬਚਨ, ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਇਹ ਗੁਰੂ ਹਰਿਰਾਏ ਸਾਹਿਬ ਕਹਿ ਰਹੇ। ਭਾਈ ਮਰਦਾਨੇ ਨੂੰ ਗੁਰੂ ਨਾਨਕ ਦੇਵ ਸਾਹਿਬ ਨੇ ਸਭ ਤੋਂ ਪਹਿਲਾਂ ਉਪਦੇਸ਼ ਇਹ ਦਿੱਤਾ ਸੀ, ਕੋਈ ਕੇਸਾਂ ਦੀ ਬੇਅਦਬੀ ਨਾ ਕਰੇ। ਗੁਰੂ ਹਰਿਰਾਏ ਸਾਹਿਬ ਕਹਿੰਦੇ ਨੰਦ ਲਾਲ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਤੰਬਾਕੂ ਨਸ਼ੇ ਆਦਿਕ ਦਾ ਸੇਵਨ ਨਹੀਂ ਕਰਨਾ। ਤੀਸਰੀ ਗੱਲ ਬੜੀ ਕਮਾਲ ਦੀ ਜੇ ਹੋਰ ਸੁਣਿਓ, ਭਾਵੇਂ ਇਹ ਵੀ ਆ ਕੇਸਾਂ ਦੀ ਗੱਲ ਵੀ ਗੁਰੂ ਹਰਿਰਾਏ ਸਾਹਿਬ ਕਰ ਰਹੇ, ਨਸ਼ਿਆਂ ਚੋਂ ਕੱਢਣਾ, ਤੰਬਾਕੂ ਆਦਿਕ ਦਾ ਸੇਵਨ ਨਹੀਂ ਕਰਨਾ। ਤੀਜੀ ਗੱਲ, ਸਿਰ ਤੇ ਟੋਪੀ ਨਹੀਂ ਪਾਉਣੀ, ਦਸਤਾਰ ਸਜਾਉਣੀ ਹੈ, ਤੇਰੀਆਂ ਕੁੱਲਾਂ ਵਿੱਚੋਂ ਸਿੱਖੀ ਨਹੀਂ ਮੁੱਕੇਗੀ। ਅੱਜ ਇੱਕ ਸ਼ਹੀਦ ਦਾ ਜ਼ਿਕਰ ਕਰਦੇ ਹੋ, ਆ ਬਸੰਤ ਵਾਲੇ ਦਿਨ ਉਹ ਸ਼ਹੀਦ ਹੋਇਆ, ਬਸੰਤ ਪੰਚਮੀ ਹੁੰਦੀ ਨਾ, ਬਸੰਤ ਵਾਲੇ ਦਿਨ ਇਹ ਸ਼ਹੀਦ ਹੋਇਆ ਸੀ, ਉਹਦਾ ਨਾਂ ਸੀ ਹਕੀਕਤ ਰਾਏ, ਹਕੀਕਤ ਰਾਏ ਸ਼ਹੀਦ ਹੋਇਆ। ਇਹ ਉਸੇ ਨੰਦ ਲਾਲ ਸੱਤਵੇਂ ਪਾਤਸ਼ਾਹ ਨੇ ਜਿਸਨੇ ਸੱਤਵੇਂ ਪਾਤਸ਼ਾਹ ਕੋਲੋਂ ਸਿੱਖੀ ਧਾਰਨ ਕੀਤੀ, ਉਹਦਾ ਪੋਤਰਾ ਵਾ ਹਕੀਕਤ ਰਾਏ, ਜਿਹੜਾ ਆਖਰੀ ਦਮ ਤੱਕ ਧਰਮ ਨਿਭਾ ਗਿਆ, ਧਰਮ ਨਹੀਂ ਛੱਡਿਆ ਉਹਨੇ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ, 2200 ਘੋੜ ਸਵਾਰ, ਜਿੱਥੇ ਗੁਰੂ ਹਰਿਰਾਏ ਸਾਹਿਬ ਜਾਂਦੇ ਸੀ 2200 ਘੋੜ ਸਵਾਰ ਹਰ ਵਕਤ ਗੁਰੂ ਹਰਿਰਾਏ ਸਾਹਿਬ ਦੇ ਨਾਲ ਰਹਿੰਦਾ ਸੀ। ਇੱਕ ਹੋਰ ਜ਼ਿਕਰ ਕਰਦੇ ਹਾਂ, ਮਾਫ਼ ਕਰਿਓ, ਹੋਲੇ ਮਹੱਲੇ ਦਾ ਵੀ ਮੈਂ ਜ਼ਿਕਰ ਕਰਨਾ। ਗੁਰੂ ਹਰਿਰਾਏ ਸਾਹਿਬ ਤੁਹਾਨੂੰ ਸਾਰੀਆਂ ਚੜ੍ਹਦੀ ਕਲਾ ਦੀਆਂ ਗੱਲਾਂ ਉਹਨਾਂ ਦੇ ਜੀਵਨ ਵਿੱਚੋਂ ਵੀ ਲੱਭ ਰਹੀਆਂ। 2200 ਘੋੜ ਸਵਾਰ, ਕਲਗੀਧਰ ਪਾਤਸ਼ਾਹ ਨੂੰ ਬਾਜਾਂ ਵਾਲਾ ਕਹਿੰਦੇ ਜੀ ਨਾ, ਦਸ਼ਮੇਸ਼ ਪਿਤਾ ਨੂੰ ਬਾਜਾਂ ਵਾਲਾ, ਇਹ ਬਾਜ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਰੱਖਿਆ, ਬਾਜ ਸੱਤਵੇਂ ਪਾਤਸ਼ਾਹ ਨੇ ਵੀ ਰੱਖਿਆ, ਗੁਰੂ ਹਰਿਰਾਏ ਸਾਹਿਬ ਦੇ ਕੋਲ ਵੀ ਬਾਜ ਆ, ਚੇਤੇ ਰੱਖਿਓ। ਇਹ ਜਿਹੜਾ ਬਾਜ ਹੋਣਾ ਨਾ ਕੋਲ, ਇੱਕ ਮਿੰਟ ਸਿਰ ਫਿਰ ਕਿਉਂ ਰੱਖਿਆ ਸੀ, ਇਹਦੇ ਕੁਝ ਲੱਛਣ ਆ। ਬਾਜ ਰੱਖਣਾ ਜਿਹੜਾ ਨਾ, ਕਲਗੀਧਰ ਪਾਤਸ਼ਾਹ ਨੂੰ ਬਾਜਾਂ ਵਾਲਾ ਕਹਿੰਦੇ ਹੋ, ਬਾਜ ਉਸ ਸਮੇਂ ਚ ਬਾਦਸ਼ਾਹ ਰੱਖ ਸਕਦਾ ਸੀ ਬਾਜ ਆਪਣੇ ਕੋਲ, ਇਹ ਚੇਤੇ ਰੱਖਣਾ। ਜਿਹੜਾ ਉਸ ਵੇਲੇ ਦਾ ਬਾਦਸ਼ਾਹ ਹੁੰਦਾ ਸੀ ਦੇਸ਼ ਦਾ, ਉਹ ਆਪਣੇ ਕੋਲ ਬਾਜ ਰੱਖ ਸਕਦਾ ਸੀਗਾ, ਜਿਵੇਂ ਬਾਕੀ ਪਾਬੰਦੀਆਂ ਲੱਗੀਆਂ ਸੀ, ਘੋੜ ਸਵਾਰੀ ਨਹੀਂ ਕੋਈ ਕਰ ਸਕਦਾ, ਕੋਈ ਪੱਗ ਨਹੀਂ ਬੰਨ ਸਕਦਾ, ਕੋਈ ਸ਼ਿਕਾਰ ਨਹੀਂ ਖੇਡ ਸਕਦਾ, ਇਹ ਸਾਰੀਆਂ ਗੱਲਾਂ। ਪਰ ਗੁਰੂ ਸਾਹਿਬਾਨ ਨੇ ਜੋ ਕੁਝ ਕਿਹਾ, ਬਾਜ ਦੀ ਗੱਲ ਵੀ ਉਹਦੇ ਚ ਆਉਂਦੀ ਆ। ਕਦੇ ਬਾਜ ਵੇਖਿਆ ਹੋਏ ਨਾ ਤੁਸੀਂ, ਕਦੇ ਤੱਕਿਆ ਹੋਏ, ਜਿਹੜਾ ਬਾਜ ਆ ਇਹ ਪਿੰਜਰੇ ਚ ਨਹੀਂ ਜੇ ਪੈ ਸਕਦਾ, ਜਿਹੜਾ ਬਾਜ ਹੈ ਨਾ ਇਹ ਪਿੰਜਰੇ ਚ ਹੀ ਪਿਆ, ਤੁਸੀਂ ਕਦੇ ਬਾਜ ਨੂੰ ਤੁਸੀਂ ਪਿੰਜਰੇ ਚ ਨਹੀਂ ਵੇਖ ਸਕਦੇ। ਜੇ ਕਿਤੇ ਇਹਨੂੰ ਤੁਸੀਂ ਪਿੰਜਰੇ ਚ ਪਾ ਵੀ ਦਿਓ ਬਾਜ ਨੂੰ, ਜਾਂ ਇਹ ਪਿੰਜਰਾ ਤੋੜ ਦੂਗਾ, ਜਾਂ ਬਾਜ ਪਿੰਜਰੇ ਵਿੱਚ ਪੈ ਕੇ ਮਰ ਜੂਗਾ, ਇਹ ਰਹਿੰਦਾ ਨਹੀਂ ਗਾ, ਪਿੰਜਰੇ ਚ ਨਹੀਂ ਰਹਿ ਸਕਦਾ ਹੈ ਜਿਹੜਾ ਬਾਜ, ਇਹ ਬਿਲਕੁਲ ਆਜ਼ਾਦ ਪੰਛੀ ਹੈ। ਤੁਸੀਂ ਬਾਜ ਨੂੰ ਕਦੇ ਧਰਤੀ ਤੇ ਬੈਠਾ ਨਹੀਂ ਵੇਖੋਗੇ, ਭੁੰਜੇ ਬੈਠਾ ਵਾ ਧਰਤੀ ਤੇ, ਬਾਜ ਕਦੇ ਧਰਤੀ ਤੇ ਨਹੀਂ ਬੈਠਦਾ, ਜਦੋਂ ਕਿਤੇ ਬਾਜ ਬੈਠਾ ਵੇਖੋਗੇ ਇਹ ਉੱਚੀ ਜਗ੍ਹਾ ਦੇ ਉੱਤੇ ਬੈਠੇਗਾ, ਭਾਵੇਂ ਥੋੜੀ ਉੱਚੀ ਹੋਵੇ ਭਾਵੇਂ ਬਹੁਤੀ ਉੱਚੀ ਹੋਵੇ, ਧਰਤੀ ਤੇ ਨਹੀਂ ਬਹਿੰਦਾ ਹੈ, ਇਹਦੀ ਉਡਾਰੀ ਵੀ ਉੱਚੀ ਹੈ, ਇਹਨੇ ਬਹਿਣਾ ਵੀ ਉੱਚੀ ਜਗ੍ਹਾ ਦੇ ਉੱਤੇ ਹੈ, ਇਹ ਗੁਲਾਮ ਨਹੀਂ ਰਹਿ ਸਕਦਾ, ਇਹਦਾ ਆਜ਼ਾਦ ਪੰਛੀ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਕਲਗੀਧਰ ਪਾਤਸ਼ਾਹ ਦੇ ਕੋਲ ਜਿਹੜਾ ਤੁਸੀਂ ਅੱਜ ਬਾਜ ਦਾ ਜ਼ਿਕਰ ਕਰਦੇ ਹੋ ਨਾ, ਇਹ ਆਜ਼ਾਦ ਪੰਛੀ ਹੈ, ਮੁਰਦਾਰ ਨਹੀਂ ਜੇ ਖਾਂਦਾ। ਇਹ ਜਿਹੜਾ ਬਾਜ ਵਾ ਇਹ ਮੁਰਦਾਰ ਨਹੀਂ ਖਾਂਦਾ, ਮਰਿਆ ਹੋਇਆ ਕੋਈ, ਕਿਉਂਕਿ ਮਾਸਾ ਹਰੀ ਹੈ, ਇਹਦੇ ਅੱਗੇ ਲਿਆ ਕੇ ਕੋਈ ਚੀਜ਼ ਰੱਖ ਦੋ ਨਹੀਂ ਖਾਂਦਾ, ਆਪ ਸ਼ਿਕਾਰ ਕਰਕੇ ਖਾਂਦਾ। ਉਹ ਗੁਰੂ ਦੇ ਸਿੱਖੋ, ਇਹ ਜਿਹੜੀਆਂ ਗੱਲਾਂ ਵਾ ਇਹ ਕੇਵਲ ਕਥਾ ਕਰਨ ਮਾਤਰ ਹੀ ਨਹੀਂ ਹੈ, ਇਹ ਗੱਲਾਂ ਇਹ ਸਾਡੇ ਵਾਸਤੇ, ਖਾਲਸੇ ਵਾਸਤੇ, ਸਿੱਖਾਂ ਵਾਸਤੇ ਆ। ਇਹ ਖਾਲਸਾ ਆਜ਼ਾਦ ਆ, ਖਾਲਸੇ ਦੀਆਂ ਉਡਾਰੀਆਂ ਆਤਮਿਕ ਮੰਡਲ ਦੇ ਵਿੱਚ ਆ, ਬੜੀਆਂ ਉੱਚੀਆਂ ਉਡਾਰੀਆਂ, ਇਹ ਕੌਮ ਪਿੰਜਰੇ ਨਹੀਂ ਪੈ ਸਕਦੀ। ਆ ਹੋਲੇ ਮਹੱਲੇ ਦਾ ਦਿਹਾੜਾ ਮਨਾ ਰਹੇ, ਫਿਰ ਕਿਤੇ ਸਮਾਂ ਮਿਲਿਆ ਬਾਜ ਦਾ, ਹੋਰ ਬੜਾ ਲੰਬਾ ਚੌੜਾ ਜ਼ਿਕਰ ਹੈ ਇਹਦਾ, ਬਾਜ ਦਾ ਕਿਉਂ ਰੱਖਿਆ ਗੁਰੂ ਸਾਹਿਬ ਨੇ, ਇਹਦੇ ਲੱਛਣ ਵਾ ਇਹ, ਜਿਹੋ ਜਿਹੀ ਉਹਨੇ ਕੌਮ ਘੜੀ ਹੈ, ਜਿਹੋ ਜਿਹਾ ਉਹਨਾਂ ਨੇ ਖਾਲਸਾ ਘੜਿਆ, ਜਿਹੋ ਜਿਹੇ ਉਹਨਾਂ ਨੇ ਸਿੱਖ ਸਿਰਜੇ ਆ। ਉਹ ਕਹਿੰਦੇ ਆਓ ਤੁਹਾਨੂੰ ਦੱਸਾਂ ਜ਼ਿੰਦਗੀ ਕਿਵੇਂ ਜੀਣੀ ਆ। ਉਹਨੇ ਸਾਥ ਵੀ ਉਹਨਾਂ ਚੀਜ਼ਾਂ ਦਾ ਹੀ ਰੱਖਿਆ ਨਾਲ। ਹੋਲੇ ਮਹੱਲੇ ਦਾ ਦਿਹਾੜਾ ਮਨਾ ਰਹੇ ਹੋ, ਹੋਲਾ ਮਹੱਲਾ, ਮਹੱਲਾ ਦਾ ਅਰਥ ਹੁੰਦਾ ਜਾਏ ਅਮਲਾ, ਇਹਦੇ ਤੋਂ ਬਣਿਆ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਪਰੰਪਰਾ ਸੰਨ 1700 ਦੇ ਵਿੱਚ ਹੋਲਗੜ੍ਹ ਆਨੰਦਪੁਰ ਸਾਹਿਬ ਕਿਲ੍ਹਾ ਸੀ ਉੱਥੇ ਸ਼ੁਰੂ ਕੀਤੀ ਹੈ। ਸਿੱਖਾਂ ਨੂੰ ਮਸਨੂਈ ਜੰਗ ਕਰਾਉਣੀ, ਆਪਸ ਤਿਆਰ ਬਰ ਤਿਆਰ ਰਹੋ। ਅੱਜ ਤੁਹਾਨੂੰ ਗਤਕੇ ਦੇ ਵਿੱਚ ਕਦੇ ਕਦੇ ਚੀਜ਼ਾਂ ਮਿਲਦੀਆਂ, ਵਿਸਰਦੇ ਜਾਂਦੇ, ਸਾਡੇ ਕੋਲ ਪੁਰਾਣੇ ਸ਼ਸਤਰ ਵੀ, ਉਹ ਖੇਡਾਂ ਵੀ ਆਪਾਂ ਕੋਲ ਭੁੱਲਦੀਆਂ ਜਾਂਦੀਆਂ। ਜਿਹੜੇ ਲੋਕੀ ਹੋਲੀ ਖੇਡਦੇ ਸੀ ਨਾ ਰੰਗਾਂ ਦੀ ਤੇ ਗੰਦਾਂ ਦੀ, ਉਹ ਗੰਦ ਮੰਦ ਤੇ ਰੰਗ ਚੋਂ ਸਭ ਕਾਹੇ ਚੋਂ ਕੱਢ ਦਿੱਤਾ ਗੁਰੂ ਸਾਹਿਬ ਨੇ। ਮਹਾਰਾਜ ਸੱਚੇ ਪਾਤਸ਼ਾਹ, ਇੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਜਥਾ ਬਣਾ ਦੇਣਾ ਉਹਨਾਂ ਨੂੰ ਕਿਲੇ ਦੇ ਅੰਦਰ, ਵੀ ਤੁਸੀਂ ਕਿਲੇ ਤੇ ਕਬਜ਼ਾ ਕਰਕੇ ਰੱਖਣਾ ਇੱਥੇ। ਆ ਬਾਹਰ ਇੱਕ ਜਥਾ ਵਾ, ਇਹਨਾਂ ਦੇ ਕੱਪੜੇ ਵੱਖਰੇ ਵੱਖਰੇ ਹੁੰਦੇ ਸੀ, ਪਛਾਣ ਰਵੇ, ਇੱਕ ਇਹਨਾਂ ਨੂੰ ਚਿੱਟੇ ਵਸਤਰ ਪਵਾ ਦੇਣੇ, ਦੂਸਰਿਆਂ ਨੂੰ ਪੀਲੇ ਪਵਾ ਦੇਣੇ, ਜਾਂ ਇੱਕ ਇਹਨਾਂ ਨੂੰ ਪੀਲੇ ਇੱਕ ਇਹਨਾਂ ਨੂੰ ਨੀਲੇ, ਪਛਾਣ ਇਹ ਆ ਜਥੇ ਦਾ ਵਾ, ਇਹ ਇਸ ਜਥੇ ਦਾ। ਬਾਹਰਲੇ ਜਥੇ ਨੂੰ ਕਹਿਣਾ ਵੀ ਤੁਸੀਂ ਇਸ ਕਿਲੇ ਤੇ ਕਬਜ਼ਾ ਕਰਨਾ ਵਾ, ਜਾਨ ਨਹੀਂ ਲੈਣੀ ਕਿਸੇ ਦੀ, ਸੱਟ ਪੇਟ ਨਹੀਂ ਬਹੁਤੀ ਲਾਉਣੀ, ਹੋਣੀ ਜੰਗ ਹੀ ਆ, ਜਿਵੇਂ ਗਤਕਾ ਟਾਈਪ ਆ। ਅੰਦਰ ਵਾਲਿਆਂ ਨੂੰ ਕਹਿ ਦੇਣਾ ਵੀ ਤੁਸੀਂ ਕਿਲੇ ਤੇ ਕਬਜ਼ਾ ਕਰਕੇ ਰੱਖਣਾ ਵਾ, ਤੇ ਬਾਹਰਲੇ ਨੂੰ ਕਹਿਣਾ ਕਿਲੇ ਤੇ ਕਬਜ਼ਾ ਕਰਨਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹ ਸਾਰੇ ਕੌਤਕ ਆਪ ਵੇਖਦੇ ਸੀਗੇ ਆਪਣੀਆਂ ਅੱਖਾਂ ਨਾਲ ਸਾਹਮਣੇ ਬਹਿ ਕੇ। ਖਾਲਸਾ ਸਾਜਣ ਤੋਂ 1 ਸਾਲ ਬਾਅਦ ਦੀ ਗੱਲ ਹੈ, ਤਕਰੀਬਨ ਪੂਰਾ ਸਾਲ ਵੀ ਨਹੀਂ ਸੀ, 11 ਮਹੀਨਿਆਂ ਬਾਅਦ ਹੀ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁਰੂ ਕਰਤਾ ਸੀ। ਕਿਉਂ? ਤੁਹਾਨੂੰ ਮੈਂ ਚੜ੍ਹਦੀ ਕਲਾ ਵਿੱਚ ਵੇਖਣਾ ਚਾਹੁੰਦਾ, ਤੁਹਾਨੂੰ ਮੈਂ ਚੜ੍ਹਦੀ ਕਲਾ ਚ ਵੇਖਣਾ ਚਾਹੁੰਦਾ ਹਾਂ, ਤੁਹਾਨੂੰ ਪਏ ਹੋਏ ਕੋਈ ਤੁਹਾਨੂੰ ਪਿੰਜਰੇ ਪਾਉਣਾ ਚਾਹੇ ਤੇ ਕਿਵੇਂ ਆਜ਼ਾਦ ਹੋ ਸਕਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਮੈਂ ਤੁਹਾਨੂੰ ਇਹੋ ਜਿਹੀ ਤਰਕੀਬ ਤੇ ਇਹੋ ਜਿਹੇ ਕਰਤੱਵ ਸਿਖਾਉਣੇ ਚਾਹੁੰਦਾ ਹਾਂ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਆਜ਼ਾਦੀ ਦੀ ਜ਼ਿੰਦਗੀ ਜੀ ਕੇ ਤੁਸੀਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਾਲਾ ਖਾਲਸਾ ਬਣ ਜਾਓ। ਇਹ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਬੋਲ ਸਨ। ਕਵੀ ਨਿਹਾਲ ਸਿੰਘ ਨੂੰ ਕਦੇ ਪੜ੍ਹ ਕੇ ਦੇਖਿਓ, ਜਦੋਂ ਕਵੀ ਨਿਹਾਲ ਸਿੰਘ ਨੇ ਹੋਲੇ ਮਹੱਲੇ ਦੀ ਗੱਲ ਕੀਤੀ ਹੈ ਨਾ, ਉਹ ਲਿਖਦਾ ਕਹਿੰਦਾ ਦੁਨੀਆਂ ਦੀ ਹੋਲੀ ਤੇ ਕਲਗੀਆਂ ਵਾਲਿਆ ਤੇਰੇ ਖਾਲਸੇ ਦਾ ਹੋਲਾ। ਉਹਨਾਂ 4 ਲਾਈਨਾਂ ਲਿਖੀਆਂ ਦਲੀਲਾਂ ਦੇ ਕੇ ਕਿ ਕਿਵੇਂ ਇਹ ਜਿਹੜਾ ਖਾਲਸਾ ਆ ਇਹਦਾ ਹੋਲੀ ਤੋਂ ਹੋਲਾ ਕਿਵੇਂ ਆ, ਧਿਆਨ ਦੇਣਾ। ਉਹ ਵਿਦਵਾਨ ਕਹਿੰਦਾ ਲਿਖਦਾ ਕਹਿੰਦਾ ਵਰਸ਼ਾ ਢਾਲਾ, ਆ ਜਿਹੜੀ ਢਾਲ ਆ, ਹੁਣ ਇਹ ਸਾਡੇ ਕੋਲ ਸ਼ਸਤਰ ਆ ਨਾ, ਸਾਰੇ ਹਥਿਆਰ ਨੇ ਸਾਡੇ ਕੋਲੇ। ਕਹਿੰਦਾ ਵਰਸ਼ਾ ਢਾਲ ਕਟਾਰਾ ਤੇਗਾ, ਤੇਗ ਨੂੰ ਤੇਗਾ, ਕਿਰਪਾਨ ਲੋਕੀ ਤਲਵਾਰ ਕਹਿੰਦੇ ਹੋਣਗੇ, ਇਹ ਤੇਗਾ ਕਹਿੰਦੇ, ਮੇਰੇ ਕੋਲ ਤੇਗਾ। ਕਹਿੰਦੇ ਵਰਸ਼ਾ ਢਾਲ ਕਟਾਰਾ ਤੇਗਾ, ਕੜਸ਼ਾ ਦੇਗਾ ਗੋਲਾ ਹੈ। ਦਾਲ ਸਬਜ਼ੀ ਬਣਾਉਣ ਵਾਲੀ ਨੂੰ ਕੜਛੀ ਨਹੀਂ ਕਹਿੰਦਾ, ਖਾਲਸਾ ਕਹਿੰਦਾ ਇਹ ਕੀ ਆ, ਕੜਛਾ। ਕਹਿੰਦਾ ਕੜਸ਼ਾ ਤੇਗਾ ਗੋਲਾ ਹੈ, ਸ਼ਕਾ ਪ੍ਰਸ਼ਾਦ, ਇਹ ਕੋਈ ਇਹੋ ਜਿਹੀਆਂ ਚੀਜ਼ਾਂ, ਇਹ ਨਹੀਂ ਕਹਿੰਦਾ ਕੁਣਕਾ ਬਣਾ ਲਿਆ, ਕੜਾਹ ਬਣਾ ਲਿਆ, ਕਹਿੰਦਾ ਸ਼ਕਾ ਪ੍ਰਸ਼ਾਦ, ਇਹਨਾਂ ਨੇ ਬੋਲੇ ਆ ਖਾਲਸੇ ਦੇ। ਕਹਿੰਦਾ ਸ਼ਕਾ ਪ੍ਰਸ਼ਾਦ ਸਜਾ ਦਸਤਾਰਾ, ਇਹ ਪਗੜੀ ਪੱਗ ਨਹੀਂ ਕਹਿੰਦਾ, ਇਹ ਕਹਿੰਦਾ ਮੇਰਾ ਦਸਤਾਰਾ ਵਾ ਖਾਲਸੇ ਦਾ। ਕਹਿੰਦਾ ਸ਼ਕਾ ਪ੍ਰਸ਼ਾਦ ਸਜਾ ਦਸਤਾਰਾ, ਅਰ ਕਰ ਦੋਨਾ ਟੋਲਾ ਹੈ। ਅਗਲੀ ਗੱਲ ਸੁਣਿਓ, ਕਹਿੰਦਾ ਸੁਭੱਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸੁਗੋਲਾ ਹੈ। ਸੁਭੱਟ ਸੁਚਾਲਾ, ਜਿਹੜਾ ਬੰਦਾ ਥੋੜਾ ਜਿਹਾ ਲੰਗਾ ਕੇ ਤੁਰਦਾ ਹੋਵੇ ਨਾ, ਉਹਨੂੰ ਖਾਲਸਾ ਕੀ ਕਹਿੰਦਾ, ਸੁਚਾਲਾ, ਸੋਹਣੀ ਚਾਲ ਵਾਲਾ ਵਾ ਇਹ। ਜਿਹੜੇ ਬੰਦੇ ਦੇ ਸਿਰ ਤੇ ਕੇਸ ਗੰਜਾ ਹੋਵੇ, ਇਹ ਨੀ ਵੀ ਮੁੰਨੇ ਹੋਣ ਕੇਸ ਕੱਟੇ ਹੋਣ, ਉਹਨੂੰ ਰੋਡੇ ਨੂੰ ਨੀ, ਮਤਲਬ ਜਿਹੜਾ ਬੰਦੇ ਦੇ ਸਿਰ ਤੇ ਕੇਸ ਉਹਦਾ ਝੜ ਗਿਆ ਉਹਨੂੰ ਕਲਗਾ ਸਿੰਘ ਵੀ ਲਿਆਓ। ਕਹਿੰਦੇ ਸੁਭੱਟ ਸੁਚਾਲਾ ਔਰ ਲੱਖ ਬਾਹਾ, ਇੱਕ ਬਾਹ ਨਾ ਹੋਵੇ ਕਹਿੰਦੇ ਲੱਖ ਬਾਹਾ, ਕੱਲਾ ਸਿੰਘ ਹੋਵੇ ਉਹਨੂੰ ਕੀ ਕਹਿੰਦੇ ਆ ਸਵਾ ਲੱਖ। ਦੁਸ਼ਮਣ ਦੀਆਂ ਫੌਜਾਂ ਸਾਹਮਣੇ ਹੋਣ ਕਿਤੇ ਪਰਲੇ ਪਾਸੇ ਤੇ ਮਗਰੋਂ ਆਵਾਜ਼ ਆਵੇ ਉੱਚੀ ਸਾਰੀ ਰਾਤ ਸਵੇਰੇ ਜੰਗ ਹੋਣੀ ਆ, ਉਹ ਕਹਿੰਦੇ ਕਿੰਨੇ ਵੀ ਸਿੰਘ ਆ ਤੇਰੇ ਨਾਲ, ਉਹ ਕਹਿੰਦਾ ਸਵਾ ਲੱਖ। ਉਹ ਦੋਨਾਂ ਦੰਦਲਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਵੀ ਸਵਾ ਲੱਖ ਬੰਦਾ ਇਹਨਾਂ ਦਾ। ਕਹਿੰਦੇ ਦਾਲ ਸਬਜ਼ੀ ਬਣਾਉਣੀ ਨਾ ਉਹਨਾਂ ਨੇ, ਉਹ ਕਹਿੰਦੇ ਵੀ ਕੀ ਬਣਾਈਏ ਬਈ, ਕਾਹਦੀ ਦਾਲ ਸਬਜ਼ੀ ਅੱਜ ਬਣਾਉਣੀ, ਲੰਗਰ ਕਾਹਦੇ ਨਾਲ ਛਕਣਾ, ਪ੍ਰਸ਼ਾਦਾ ਕਾਹਦੇ ਨਾਲ ਛਕਣਾ। ਉਹ ਕਹਿੰਦੇ ਬਦਾਮ ਬਣਾ ਲਓ, ਬਦਾਮ ਬਦਾਮਾਂ ਦੀ ਸਬਜ਼ੀ ਬਣਾ ਲਓ। ਉਹ ਕਹਿੰਦੇ ਬਦਾਮ ਰਿੰਨਦੇ ਆ ਛੋਲਿਆਂ ਨੂੰ, ਕਹਿੰਦੇ ਬਦਾਮ ਕਾਲੇ ਛੋਲਿਆਂ ਨੂੰ। ਇਸੇ ਤਰ੍ਹਾਂ ਦੇ ਬੋਲੇ ਸੁਣਿਓ, ਬੜੀ ਲੰਮੀ ਚੌੜੀ ਗੱਲ ਹੈ। ਕਹਿੰਦੇ ਸੁਭੱਟ ਸੁਚਾਲਾ ਅਲ ਅਰ ਲੱਖ ਬਾਹਾ, ਕਲਗਾ ਸਿੰਘ ਸੋ ਗੋਲਾ ਹੈ, ਅਪਰ ਮੁਸ਼ਹਿਰਾ ਦਾੜਾ ਜੈਸੇ ਤੈਸੇ ਬੋਲਾ ਹੋਲਾ ਹੈ। ਇਹ ਕਵੀ ਨਿਹਾਲ ਸਿੰਘ ਦੇ ਬੋਲ ਹੈ। ਅਪਰ ਮੁਸ਼ਹਿਰਾ, ਮੁੱਛਾਂ ਨੂੰ ਕੀ ਕਹਿੰਦੇ ਹੋ? ਮੁਸ਼ਹਿਰੇ। ਦਾੜੀ ਨੂੰ ਕੀ ਕਹਿੰਦੇ ਹੋ? ਇਹ ਮੇਰੀ ਦਾੜੀ। ਕਹਿੰਦੇ ਨਾ ਖਾਲਸੇ ਦਾ ਦਾੜਾ। ਕਹਿੰਦੇ ਅਪਰ ਮੁਸ਼ਹਿਰਾ ਦਾੜਾ ਜੈਸੇ, ਏਦਾਂ ਹੋਲੀ ਤੋਂ ਕਹਿੰਦੇ ਤੈਸੇ ਬੋਲਾ ਹੋਲਾ ਹੈ। ਇਹ ਤੇਰੇ ਚੜ੍ਹਦੀ ਕਲਾ ਵਾਲੇ ਬੋਲਾਂ ਦਾ ਮਤਲਬ ਇਹ ਆ, ਤੈਨੂੰ ਬੋਲੀ ਕਰਕੇ ਵੀ ਦੂਜਿਆਂ ਨਾਲੋਂ ਵੱਖ ਕਰ ਦਿੱਤਾ ਉਹਨੇ, ਤੇਰੇ ਬੋਲੇ ਕਰਕੇ। ਖਾਲਸੇ ਖਾਲਸੇ ਦੇ ਬੋਲ ਬਾਲੇ ਕਹਿੰਦੇ ਹੋ ਅੱਜ ਅਰਦਾਸ ਚ, ਇਹਦਾ ਕੀ ਅਰਥ ਆ? ਜਦੋਂ ਅਰਦਾਸ ਕਰੋਗੇ ਆਖੋਗੇ ਨਾ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ੀਆ ਰਿਆਇਤ, ਦੇਗ ਤੇਗ ਫਤਿਹ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ। ਕਦੋਂ ਤੱਕ ਹੋਣੇ ਤੁਹਾਡੇ ਬੋਲ ਬਾਲੇ ਭਰਾ? ਸਦਾ ਵਾਸਤੇ, ਜੁਗੋ ਜੁਗ ਅਟਲ, ਜੁਗੋ ਤੱਕ, ਸਦੀਵੀ ਕਾਲ ਵਾਸਤੇ ਇਹ ਜਿਹੜੇ ਤੇਰੇ ਬੋਲ ਬਾਲੇ ਸਾਰੇ ਸੰਸਾਰ ਚ ਆ। ਆ ਇੱਕ ਗੱਲ ਸੁਣੇ, ਪਰ ਹੁਣੇ ਕਿੱਦਾਂ ਵਾ ਇਹ ਵੀ ਨਾਲ ਸੁਣ ਲਿਓ ਬੱਚਾ। ਭਾਵੇਂ ਹੋਲਾ ਮਹੱਲਾ ਜਿਹੜਾ, ਸਤਸੰਗ ਤੇ ਵੀ ਵਿਚਾਰ ਬੜੀ ਲੰਬੀ ਚੌੜੀ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੁਹਾਨੂੰ ਚੜ੍ਹਦੀ ਕਲਾ ਦੇਣ ਵਾਸਤੇ, ਪੰਥ ਖਾਲਸੇ ਨੂੰ ਆਜ਼ਾਦੀ ਦੀ ਜ਼ਿੰਦਗੀ ਜਿਉਣ ਵਾਸਤੇ ਅਤੇ ਗੁਲਾਮੀ ਦੀ ਜ਼ੰਜੀਰਾਂ ਤੋੜਨ ਵਾਸਤੇ ਹੋਲੇ ਮਹੱਲੇ ਦੀ ਪਰੰਪਰਾ, ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਸ਼ੁਰੂ ਕੀਤੀ ਸੀ। 1964 ਤੱਕ, ਆਪ ਨੂੰ ਪਤਾ ਹੋਏਗਾ ਕਿ ਹੁਣ ਦੀਆਂ ਗੱਲਾਂ, ਬੜੇ ਤੁਸੀਂ ਕਈ ਬਜ਼ੁਰਗ ਮੇਰੇ ਤੋਂ ਵਡੇਰੀ ਉਮਰ ਦੇ ਬੈਠੇ ਹੋ, ਤੁਹਾਨੂੰ ਬਹੁਤਾ ਪਤਾ ਹੋਊਗਾ। ਬਾਕੀ ਸਾਰੇ ਗੁਰਦੁਆਰੇ ਸਾਹਿਬ ਭਾਵੇਂ ਖਾਲਸੇ ਦੇ ਹੱਥ ਚ ਆ ਗਏ ਸੀ ਪ੍ਰਬੰਧ ਹੇਠ, ਜਿਵੇਂ ਨਨਕਾਣਾ ਸਾਹਿਬ ਦਾ ਮੋਰਚਾ ਲੱਗਾ, ਗੰਗਸਰ ਜੈਤੋ ਦਾ ਮੋਰਚਾ ਲੱਗਾ, ਗੁਰੂ ਕੇ ਬਾਗ ਦਾ ਮੋਰਚਾ ਲੱਗਾ, ਤਰਨ ਤਾਰਨ ਸਾਹਿਬ ਦਾ ਮੋਰਚਾ ਲੱਗਾ, ਪਰ ਜਿਹੜਾ ਪੌਂਟਾ ਸਾਹਿਬ ਅਸਥਾਨ ਆ ਕਲਗੀਧਰ ਪਾਤਸ਼ਾਹ ਦਾ, ਇਹ 1964 ਤੱਕ ਖਾਲਸੇ ਦੇ ਹੱਥਾਂ ਚ ਨਹੀਂ ਸੀਗਾ ਆਇਆ, ਚੇਤੇ ਰੱਖਿਓ ਇਹ। 28 ਮਾਰਚ 1964 ਨੂੰ ਹੋਲਾ ਮਹੱਲਾ ਸੀਗਾ। ਇਹ ਜਿਹੜਾ ਪੌਂਟਾ ਸਾਹਿਬ ਦਾ ਅਸਥਾਨ ਆ, ਇਹ ਮਹੰਤਾਂ ਦੇ ਹੱਥ ਚ ਸੀਗਾ, ਅਜੇ ਤੱਕ ਵੀ ਮਹੰਤਾਂ ਦੇ ਕਬਜ਼ੇ ਚ ਸੀ। ਤੇ ਉੱਥੇ ਮਹੰਤ ਉਹ ਹੀ ਕਰਤੂਤਾਂ ਜਿਹੜੀਆਂ ਕਰਤੂਤਾਂ ਨਨਕਾਣਾ ਸਾਹਿਬ ਦਾ ਕਬਜ਼ਾ ਲੈਣ ਵੇਲੇ ਤੇ ਗੁਰੂ ਕੇ ਬਾਗ ਦਾ ਤੇ ਗੰਗਸਰ ਜੈਤੋ ਦਾ ਮੋਰਚਾ ਲੱਗਾ ਸੀਗਾ, ਉਹੀ ਮਹੰਤ ਇੱਥੇ ਵੀ ਉਹ ਕਰਤੂਤਾਂ, ਐਸ਼ ਪ੍ਰਸਤੀ, ਕੁਕਰਮ, ਸ਼ਰਾਬਾਂ ਪੀਣੀਆਂ, ਇਹ ਕੰਮ ਸੀਗਾ ਉਹਨਾਂ ਲੋਕਾਂ ਦਾ। 28 ਮਾਰਚ 1964 ਨੂੰ ਆਇਆ ਹੋਲੇ ਮਹੱਲੇ ਦਾ ਦਿਹਾੜਾ ਤੇ ਪੰਥ ਖਾਲਸਾ ਪੁੱਜ ਗਿਆ ਜੀ ਉੱਥੇ। ਪੰਥ ਖਾਲਸੇ ਨੇ ਕੁਝ ਨਿਹੰਗ ਸਿੰਘ ਉਹਨਾਂ ਨੇ ਫੈਸਲਾ ਕੀਤਾ, ਇਹਨੂੰ ਮਹੰਤ ਨੂੰ ਕੱਢੀਏ ਇੱਥੋਂ। ਉਹਨੂੰ ਮਹੰਤ ਨੂੰ ਕਿਹਾ ਵੀ ਅਸੀਂ ਇੱਥੇ ਇੱਕ ਦੋ ਦਿਨ ਰਹਿਣਾ ਹੋਲਾ ਮਹੱਲਾ, ਤੇ ਇੱਥੇ ਪੰਥ ਖਾਲਸੇ ਨੇ ਆਪਣੇ ਦੀਵਾਨ ਸਜਾਉਣੇ ਆ, ਢੰਗ ਹੀ ਸੀ ਨਾ ਗੱਲ ਕਰਨ ਦਾ। ਉਹ ਕਹਿੰਦਾ ਇੱਥੇ ਨਹੀਂ ਰਹਿ ਸਕਦਾ ਕੋਈ ਵੀ, ਕਹਿੰਦੇ ਹੋਲੇ ਮਹੱਲੇ ਦਾ ਦਿਹਾੜਾ ਰਹਿ ਕਿਉਂ ਨਹੀਂ ਸਕਦਾ, ਤੇਰਾ ਵਾ ਇਹ ਥਾਂ, ਇਹ ਕਲਗੀਧਰ ਪਾਤਸ਼ਾਹ ਦਾ ਅਸਥਾਨ ਆ ਤੇ ਗੁਰੂ ਕਾ ਖਾਲਸਾ ਬੇਟਾ ਸੰਗਤਾਂ ਹੋਣਗੀਆਂ, ਇੱਥੇ ਦੀਵਾਨ ਸੱਜਣਗੇ। ਉਹ ਮਹੰਤ ਨਾਲ ਇਸ ਗੱਲ ਤੋਂ ਕੀ ਹੋ ਗਿਆ, ਤਕਰਾਰ, ਲੜਾਈ ਹੋ ਗਈ ਥੋੜੀ ਜਿਹੀ। ਇਹਨਾਂ ਸਿੰਘਾਂ ਨੇ ਸੋਚਿਆ ਵੀ ਕੰਮ ਹੋਰ ਕਰਨਾ ਪੈਣਾ ਕੋਈ, ਇਹਨਾਂ ਪਤਾ ਕੀ ਕੀਤਾ, ਨੀਤੀ ਨਾਲ ਇਹਨਾਂ ਉੱਥੇ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤਾ। ਅਖੰਡ ਪਾਠ ਸਾਹਿਬ ਰੱਖ ਦਿੱਤਾ, ਇੱਕ ਅਖੰਡ ਪਾਠ ਸਾਹਿਬ ਰੱਖਣਾ, ਉਹਦਾ ਅਜੇ ਭੋਗ ਪੈਣਾ ਹੀ ਆ, ਨਾਲ ਹੀ ਦੂਜਾ ਪਾਠ ਆਰੰਭ ਕਰ ਦੇਣਾ। ਅਖੰਡ ਪਾਠ ਸਾਹਿਬ ਚੱਲਣ ਲੱਗ ਪਏ, ਆਪੇ ਡਿਊਟੀਆਂ, ਆਪੇ ਸੇਵਾ ਲਾਉਣੀ, ਆਪੇ ਬਾਣੀ ਪੜ੍ਹਨੀ, ਸਾਰਿਆਂ ਨੇ ਤਿਆਰ ਬਰ ਤਿਆਰ ਸਿੰਘ ਸੀਗੇ ਸਾਰੇ। ਇਹ ਤਕਰਾਰ ਹੌਲੀ 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 ਵੱਧਦਾ ਗਿਆ। ਉਹ ਜਿਹੜਾ ਮਹੰਤ ਸੀ ਉਹਨੇ ਪੁਲਿਸ ਤੱਕ ਪਹੁੰਚ ਕਰ ਲਈ, ਉਹਨੂੰ ਇੱਕ ਪਾਠ ਹੋ ਗਿਆ, ਦੋ ਹੋ ਗਏ, ਚਾਰ ਹੋ ਗਏ, ਨਾ ਗੱਲ ਬਣੀ। ਪੁਲਿਸ ਨੇ ਉੱਥੋਂ ਇਹਨਾਂ ਸਿੰਘਾਂ ਦਾ ਕਬਜ਼ਾ ਛਡਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਗੱਲ ਬਣੀ। ਸਾਧ ਸੰਗਤ, ਉਹਦੇ ਤੋਂ ਬਾਅਦ ਇਹ ਕੋਰਟ ਦੇ ਵਿੱਚ ਕੇਸ ਚਲਾ ਗਿਆ, ਕਚਹਿਰੀ ਚ ਕੇਸ ਚਲਾ ਗਿਆ, ਕੋਰਟ ਚ ਕੇਸ ਚੱਲਿਆ, ਤੇ ਕੋਰਟ ਨੇ ਵੇਖੋ ਇਹ 1964 ਦੀ ਗੱਲ ਵਾਏ, ਗੁਰੂ ਦੇ ਸਿੱਖੋ ਜੀਵਨ ਖਾਲਸੇ ਦਾ ਕਿੱਦਾਂ ਮਾਰ ਖਾਂਦੇ ਰਹੇ ਆਪਾਂ ਸ਼ੁਰੂ ਤੋਂ, 1964 ਦਾ ਵਾਏ, 1947 ਚ ਤੁਸੀਂ ਕਹਿੰਦੇ ਹਿੰਦੁਸਤਾਨ ਆਜ਼ਾਦ ਹੋ ਗਿਆ, ਇਹ 1964 ਦਾ ਕੋਰਟ ਦਾ ਫੈਸਲਾ ਵਾ। ਇਹ ਫੈਸਲਾ ਕਿਹਦੇ ਹੱਕ ਚ ਕੀਤਾ ਉਹ ਕੋਰਟ ਨੇ ਭਲਾ? ਮਹੰਤ ਦੇ ਹੱਕ ਚ, ਮਹੰਤ ਦੇ ਹੱਕ ਚ ਫੈਸਲਾ ਆਇਆ ਵੀ ਇਹਨਾਂ ਨੂੰ, ਸਿੰਘਾਂ ਨੂੰ ਕੱਢ ਦੋ ਇੱਥੋਂ। ਇਹ ਮਰਿਆਦਾ ਦੀ ਗੱਲ ਕਰਦੇ, ਧਰਮ ਦੀ ਗੱਲ ਕਰਦੇ, ਛੱਡੋ ਇਹਨਾਂ ਨੂੰ, ਕੱਢੋ ਇਹਨਾਂ ਨੂੰ ਬਾਹਰ ਇੱਥੋਂ। ਇਹ ਮਹੰਤ ਦੇ ਹੱਥ ਚ ਕਬਜ਼ਾ ਰਹਿਣਾ ਚਾਹੀਦਾ। ਕਿਹਨੂੰ ਨੀ ਪਾਉਂਦਾ ਸਾਹਿਬ ਦਾ ਇਤਿਹਾਸ ਆਉਂਦਾ? ਅਗਲੀ ਗੱਲ, ਪੁਲਿਸ ਆਈ, ਉਹ ਕਹਿੰਦੇ ਅਸੀਂ ਤਾਂ ਜਾਣਾ ਨੀ, ਖੰਡ ਪਾਠ ਸਾਹਿਬ ਚੱਲ ਰਹੇ, ਅਸੀਂ ਤਾਂ ਨਹੀਂ ਜਾਣਾ। ਅੱਧੀ ਰਾਤ ਬਾਹਰਲਾ ਦਰਵਾਜ਼ਾ, ਮੇਨ ਜਿਹੜਾ ਦਰਵਾਜ਼ਾ ਤੋੜ ਕੇ ਪੁਲਿਸ ਅੰਦਰ ਦਾਖਲ ਹੋਈ। ਕੋਰਟ ਦੇ ਅੱਡ ਰਿਹਾ, ਉਹ ਕਹਿੰਦੇ ਕਚਹਿਰੀ ਜੱਜ ਦੇ, ਨਿਕਲੋ ਬਾਹਰ, ਕਹਿੰਦੇ ਜਾਣਾ ਨੀ। ਉਹ ਸੱਜਣੋ ਗੋਲੀ ਚੱਲੀ, ਉੱਥੇ ਗੋਲੀ ਚੱਲੀ, 12 ਸਿੰਘ ਸ਼ਹੀਦ ਹੋਏ ਉੱਥੇ। ਆ ਹੋਲੇ ਮਹੱਲੇ ਨਾਲ ਸੰਬੰਧਿਤ ਗੱਲ ਆ, 12 ਸਿੰਘ ਸ਼ਹੀਦ ਹੋਏ, ਪੰਥ ਖਾਲਸਾ ਫੇਰ ਡਟਿਆ ਉੱਥੇ। ਉਹ ਕਹਿੰਦੇ ਅਸੀਂ ਨਹੀਂ ਜਾਣਾ, ਇਹ ਮਹੰਤਾਂ ਨੂੰ ਕੱਢੋ, ਇੱਥੋਂ ਮਰਿਆਦਾ ਬਹਾਲ ਹੋਊਗੀ ਇੱਥੋਂ ਦੀ, ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਹੀਂ ਹੋਣ ਦੇਣੀ, ਅਸੀਂ ਸਿਰ ਲਵਾਵਾਂਗੇ, ਗੋਲੀਆਂ ਖਾਵਾਂਗੇ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਾਂਗੇ। ਜਾਨ ਦੇ ਦਿੰਦਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ। ਅਦਬ ਸਤਿਕਾਰ ਲਈ ਇੱਕ ਕਮਿਸ਼ਨ ਬਿਠਾਇਆ, ਉਹਨਾਂ ਨੇ ਆਖਿਆ ਇਹਨਾਂ ਨੂੰ ਨਹੀਂ ਮਾਰਿਆ ਜਾਣਾ ਤੇ ਨਾ ਇਹ ਮੁੱਕਣੇ ਆ, ਇਤਿਹਾਸ ਪੜ੍ਹ ਲਓ ਇਹਨਾਂ ਦਾ। ਆਖਿਰਕਾਰ ਸ੍ਰੀ ਪਾਉਂਟਾ ਸਾਹਿਬ ਦਾ ਪ੍ਰਬੰਧ ਪੰਥ ਦੇ ਹਵਾਲੇ ਕਰਨਾ ਪਿਆ, ਪੰਥ ਦੇ ਹਵਾਲੇ। ਕਿਉਂ ਭਲਾ? ਆ ਗੱਲ ਕਹਿ ਕੇ ਮੈਂ ਤੁਹਾਡੇ ਤੋਂ ਮਾਫੀ ਮੰਗ ਲੈਣੀ ਹੁਣ। ਹੋਤੀ ਹੈ ਆਜ਼ਾਦ ਕੌਮੇ, ਕੌਮਾਂ ਕਦੋਂ ਆਜ਼ਾਦ ਹੁੰਦੀਆਂ ਭਲਾ? ਹੋਤੀ ਹੈ ਆਜ਼ਾਦ ਕੌਮੇ ਸਰ ਕਟਾ ਦੇਣੇ ਕੇ ਬਾਅਦ, ਖੌਫ ਦਿਲ ਸੇ, ਰੱਬ ਤੋਂ ਇਲਾਵਾ ਗੁਰੂ ਤੋਂ ਬਿਨਾਂ ਕਿਸੇ ਦਾ ਖੌਫ ਨਹੀਂ ਖਾਂਦਾ ਖਾਲਸਾ ਜਿਹੜਾ ਵਾ। ਹੋਤੀ ਹੈ ਆਜ਼ਾਦ ਕੌਮੇ ਸਰ ਕਟਾ ਦੇਣੇ ਕੇ ਬਾਅਦ, ਖੌਫ ਦਿਲ ਸੇ ਏਕਦਮ ਮਿਟਾ ਦੇਣੇ ਕੇ ਬਾਅਦ, ਮਿਲਤੀ ਨਹੀਂ ਹੈ ਆਜ਼ਾਦੀ ਬਿਨਾਂ ਕੀਮਤ ਦੀਏ, ਰੋਕ ਕੌਣ ਸਕਤਾ ਹੈ ਕੀਮਤ ਚੁਕਾ ਦੇਣੇ ਕੇ ਬਾਅਦ। ਇਹ ਗੁਰੂ ਦਾ ਖਾਲਸਾ, ਬੜੀਆਂ ਕੀਮਤਾਂ ਚੁਕਾਈਆਂ ਇਹਨੇ, ਬੜੇ ਸਿਰ ਦਿੱਤੇ ਆ ਇਹਨੇ, ਪਰ ਸੱਜਣੋ ਸਹੀ ਅਰਥਾਂ ਚ ਅੱਜ ਗੁਰੂ ਦੇ ਹੋਈਏ ਸ਼ੁਰੂ ਤੋਂ ਕੁਰਬਾਨੀਆਂ ਕਰਦਾ ਆਇਆ। ਅਕਾਲੀ ਫੂਲਾ ਸਿੰਘ ਜਿਸ ਨੇ ਅਰਦਾਸ ਕਰ ਦਿੱਤੀ ਸੀ ਨਸ਼ਹਿਰੇ ਦੀ ਜੰਗ ਤੇ ਜਾਣ ਵੇਲੇ, ਮਹਾਰਾਜਾ ਰਣਜੀਤ ਸਿੰਘ ਕਹਿੰਦਾ ਅਕਾਲੀ ਜੀ ਤੋਪਾਂ ਨਹੀਂ ਤਿਆਰ ਹੋਈਆਂ, ਫੌਜ ਚੰਗੀ ਤਰ੍ਹਾਂ ਤਿਆਰ ਨਹੀਂ ਹੋਈ, ਜੰਗ ਰੋਕਣੀ ਪੈਣੀ ਆ, ਅਜੇ ਨਹੀਂ ਜਾਣਾ। ਅਕਾਲੀ ਫੂਲਾ ਸਿੰਘ ਕਹਿੰਦਾ ਰਣਜੀਤ ਸਿੰਘ, ਬਾਦਸ਼ਾਹ ਸੀ ਪੰਜਾਬ ਦਾ ਰਣਜੀਤ ਸਿੰਘ ਉਸ ਵੇਲੇ, ਅਕਾਲੀ ਫੂਲਾ ਸਿੰਘ ਅਕਾਲ ਤਖ਼ਤ ਦੇ ਜਥੇਦਾਰ, ਕਹਿੰਦੇ ਆ ਰਣਜੀਤ ਸਿੰਘ ਮੈਂ ਅਰਦਾਸ ਕਰਤੀ ਉਹਨੂੰ, ਮੈਂ ਨਹੀਂ ਰੁਕ ਸਕਦਾ। ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਜੰਗ ਜਿੱਤਣੀ ਕਿੱਦਾਂ, ਉਹ ਮਨੀਸ਼ਨ ਚਾਹੀਦਾ, ਤੋਪਾਂ ਹਥਿਆਰ ਚਾਹੀਦੇ ਆ। ਅਕਾਲੀ ਫੂਲਾ ਸਿੰਘ ਨੇ ਗੱਲ ਆਖੀ, ਕਹਿੰਦੇ ਰਣਜੀਤ ਸਿੰਘ ਤੈਨੂੰ ਭਰੋਸਾ ਹੋਊਗਾ ਆਪਣੀਆਂ ਤੋਪਾਂ ਤੇ, ਮੈਨੂੰ ਭਰੋਸਾ ਆਪਣੇ ਗੁਰੂ ਤੇ ਜਿਹਦੇ ਅੱਗੇ ਅਰਦਾਸ ਕੀਤੀ, ਮੈਂ ਚੱਲਿਆ ਵਾਂ, ਜੇ ਤੇਰਾ ਦਿਲ ਕਰਦਾ ਤੇ ਆ ਜਾ, ਨਹੀਂ ਤੇ ਠੀਕ ਹੈ। ਤਖ਼ਤ ਦੇ ਜਥੇਦਾਰ ਦੀ ਜੁਰਤ ਆਏ, ਕਾਲ ਤਖ਼ਤ ਦਾ ਜਥੇਦਾਰ, ਉਹ ਪੰਜਾਬ ਦਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਹੱਥ ਜੋੜ ਕੇ ਖਲੋ ਗਿਆ, ਕਹਿੰਦਾ ਅਕਾਲੀ ਜੀ ਪ੍ਰਵਾਨ ਹੈ, ਏਦਾਂ ਜੰਗ ਹੋਈ ਨਸ਼ਹਿਰੇ ਦੀ। ਅਕਾਲੀ ਫੂਲਾ ਸਿੰਘ ਜਦੋਂ ਤੁਰਨ ਲੱਗੇ, ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਬਾਂਹ ਫੜ ਲਈ, ਅਗਲੇ ਪਾਸੇ ਆ ਗਿਆ, ਠੀਕ ਹੈ ਜਥੇਦਾਰ ਜੀ ਅਕਾਲੀ ਜੀ ਪ੍ਰਵਾਨ ਹੈ। ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਵੀ ਤੁਰੀਆਂ ਫਿਰ ਨਾਲ, ਮੰਨਣਾ ਪਿਆ ਉਹਨੂੰ ਹੁਕਮ। ਆ ਨਸ਼ਹਿਰੇ ਦੀ ਧਰਤੀ, ਜਿਹੜੇ ਲੁੰਡਾ ਦਰਿਆ ਹੈ ਜਿਹਨੂੰ ਤੁਸੀਂ ਕਹਿੰਦੇ ਹੋ, ਉਹਦੇ ਨੇੜੇ ਮਹਾਰਾਜਾ ਖਿਮਾ ਕਰਨਾ, ਅਕਾਲੀ ਫੂਲਾ ਸਿੰਘ ਦੀ ਯਾਦਗਾਰ ਬਣੀ ਹੋਈ ਉੱਥੇ, ਸਾਧ ਸੰਗਤ ਫੌਜਾਂ ਤੁਰੀਆਂ, ਅਕਾਲੀ ਫੂਲਾ ਸਿੰਘ ਨੇ ਸੋਧਿਆ ਅਰਦਾਸਾ, ਕਮਸ਼ਾਨ ਦੀ ਜੰਗ ਹੋਈ, ਅਕਾਲੀ ਫੂਲਾ ਸਿੰਘ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸੀ ਉਹਦੇ ਚ, ਪਰ ਉਸ ਲਹੂ ਲੁਹਾਨ ਹੋਇਆ ਸਰੀਰ, ਗੋਲੀਆਂ ਵੱਜੀਆਂ, ਤਲਵਾਰਾਂ ਦੇ ਫੱਟ ਵੱਜੇ ਉਹਦੇ ਇੱਕ ਇੱਕ ਅੰਗ, ਅਕਾਲੀ ਫੂਲਾ ਸਿੰਘ ਦਾ ਜ਼ਖਮੀ ਲਹੂ ਵਗਦਾ ਸੀ ਉਹਦੇ ਚੋਂ। ਪਰ ਸੱਜਣੋ ਕੇਸਰੀ ਨਿਸ਼ਾਨ ਸਾਹਿਬ ਅਕਾਲੀ ਫੂਲਾ ਸਿੰਘ ਦੇ ਹੱਥ ਚ ਫੜਿਆ, ਨਸ਼ਹਿਰੇ ਦੀ ਉੱਚੀ ਟਿੱਬੀ ਦੇ ਉੱਤੇ ਜਾ ਕੇ ਉਹਨੇ ਜਿੱਤ ਦਾ ਨਿਸ਼ਾਨ ਸਾਹਿਬ ਗੱਡ ਦਿੱਤਾ ਜਾ ਕੇ। ਆ ਹੀ ਰਣਜੀਤ ਸਿੰਘ ਜਿੱਤ ਖਾਲਸੇ ਦੀ, ਆ ਹੀ ਖਾਲਸਾ, ਆ ਹੀ ਉਹ ਸ਼ਕਤੀ ਖਾਲਸੇ ਦੇ ਅੰਮ੍ਰਿਤ ਦੀ, ਖੰਡੇ ਬਾਟੇ ਦੇ ਅੰਮ੍ਰਿਤ ਦੀ, ਆ ਹੀ ਸ਼ਕਤੀ ਗੁਰੂ ਨਾਨਕ ਦੀ ਬਾਣੀ ਦੀ, ਡੋਲਦਾ ਫਿਰਦਾ ਸਾ, ਆ ਹੀ ਜਿੱਤ। ਅਕਾਲੀ ਫੂਲਾ ਸਿੰਘ ਲੰਮੇ ਪੈ ਕੇ ਜ਼ਖਮੀ ਸੀ ਬਹੁਤ, ਫਿਰ ਸ਼ਹੀਦ ਹੋ ਗਏ ਉੱਥੇ ਅਕਾਲੀ ਫੂਲਾ ਸਿੰਘ। ਜਦੋਂ ਅਕਾਲੀ ਫੂਲਾ ਸਿੰਘ ਨੇ ਸਵਾਸ ਛੱਡਣੇ ਸੀ ਨਾ, ਇੱਕ ਗੱਲ ਕਹਿ ਕੇ ਸਮਾਪਤੀ ਕਰਨ ਲੱਗਾ, ਪੰਥ ਖਾਲਸਾ ਖਲੋਤਾ ਅਕਾਲੀ ਫੂਲਾ ਸਿੰਘ ਦੇ ਆਲੇ ਦੁਆਲੇ, ਅਕਾਲੀ ਜੀ ਜਥੇਦਾਰ ਜੀ ਕੋਈ ਜਾਂਦਿਆਂ ਜਾਂਦਿਆਂ ਬਚਨ ਦੱਸ ਜੋ, ਇੱਕ ਗੱਲ ਆਖੀ ਸੀ ਅਕਾਲੀ ਫੂਲਾ ਸਿੰਘ ਨੇ ਆਖਰੀ ਦਮ ਵੇਲੇ, ਜਦੋਂ ਸਰੀਰ ਛੱਡ ਦੇਣਾ, ਅਕਾਲ ਚਲਾਣਾ ਕਰ ਜਾਣਾ ਉਹਨਾਂ ਨੇ, ਪਤਾ ਕੀ ਆਖਿਆ? ਕਹਿੰਦਾ ਜ਼ਿੰਦਗੀ ਦਾ ਇੱਕ ਰਾਜ ਮੇਰੇ ਪਾਸ ਹੈ। ਜ਼ਿੰਦਗੀ ਦਾ ਇੱਕ ਬੜਾ ਵੱਡਾ ਰਾਜ ਤੁਹਾਨੂੰ ਦੱਸ ਕੇ ਚੱਲਿਆ ਵਾਂ ਤੇ ਸਾਂਭ ਕੇ ਰੱਖਿਓ ਇਹ ਗੱਲ। ਕਿਹੜੀ? ਅਕਾਲੀ ਫੂਲਾ ਸਿੰਘ ਦੇ ਆਖਰੀ ਬੋਲ ਸਨ ਨੇ ਸਰੀਰ ਛੱਡਣ ਵੇਲੇ। ਕਹਿੰਦਾ ਜ਼ਿੰਦਗੀ ਦਾ ਇੱਕ ਰਾਜ ਮੇਰੇ ਪਾਸ ਹੈ, ਤੋਪਾਂ ਤੋਂ ਵੱਧ ਕੇ ਅਰਦਾਸ ਹੈ। ਆ ਜੇ ਆ ਜਿਹੜੀ ਜੇਤਿਆ ਇਹ ਅਰਦਾਸ ਦੀ ਜੇਤਿਆ, ਇਹ ਸਤਿਗੁਰ ਦੀ ਜੇਤਿਆ, ਇਹ ਪੰਥ ਖਾਲਸੇ ਦੀ ਜੇਤਿਆ, ਉਹਦੀ ਬਖਸ਼ਿਸ਼ ਕਰਕੇ ਮਿਲੀ ਆ। ਅੱਜ ਆ ਪਰਸੋਂ 14 ਤਰੀਕ ਲੰਘ ਕੇ ਗਈ, 14 ਮਾਰਚ 1823 ਨੂੰ ਅਕਾਲੀ ਫੂਲਾ ਸਿੰਘ ਨੇ ਸ਼ਹਾਦਤ ਦਾ ਜਨਮ ਪੀਤਾ ਸੀਗਾ। ਤਾਂ ਸੱਜਣੋ, ਗੁਰੂ ਦੇ ਖਾਲਸੇ ਬਣਨ ਦੀ ਕੋਸ਼ਿਸ਼ ਕਰੋ, ਮਨ ਹਿਰਦਿਆਂ ਚ ਵਸਾਓ ਬਾਣੀ, ਤਨ ਤੇ ਵਸਾਓ ਗੁਰੂ ਦਾ ਦਿੱਤਾ ਬਾਣ। ਕਲਗੀ ਧਰ ਦੇ ਪੁੱਤਰ ਧੀਓ, ਅੰਮ੍ਰਿਤ ਧਾਰੀ ਹੋ ਕੇ ਜੀਓ। ਜੀਣਾ ਦਸ਼ਮੇਸ਼ ਦੇ ਪੁੱਤ ਬਣ ਜਾਓ, ਮਾਤਾ ਸਾਹਿਬ ਕੌਰ ਦੇ ਪੁੱਤ ਧੀਆਂ ਬਣ ਕੇ ਸਾਹਿਬ ਦੀਆਂ ਬਖਸ਼ਿਸ਼ਾਂ ਨਾਲ ਝੋਲੀਆਂ ਭਰੋ। ਭੁੱਲਾਂ ਚੁੱਕਾਂ ਦੀ ਮੁਆਫ਼ੀ, ਸਾਰੀਆਂ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਧੰਨਵਾਦ, ਕੋਟਨ ਕੋਟ ਸ਼ੁਕਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਦੀ ਰਹਿਮਤ ਨਾਲ ਸਾਰੀਆਂ ਸੰਗਤਾਂ ਚ ਮਿਲ ਬੈਠ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਹੈ। 2 ਹਫ਼ਤੇ ਹੋਰ ਨੇ, ਇਸੇ ਤਰ੍ਹਾਂ ਗੁਰੂ ਕੀਆਂ ਕਥਾ ਕਹਾਣੀਆਂ, ਹਰ ਕੀਆਂ ਕਥਾ ਕਹਾਣੀਆਂ, ਗੁਰੂ ਖਾਲਸੇ ਦੀਆਂ, ਪੰਥ ਖਾਲਸੇ ਦੀਆਂ ਬਾਤਾਂ, ਚੜ੍ਹਦੀ ਕਲਾ ਕਿਵੇਂ ਗੁਰੂ ਸਾਹਿਬ ਨੇ ਸਾਡੀ ਝੋਲੀ ਚ ਪਾਈ ਤੇ ਬਖਸ਼ਿਸ਼ਾਂ ਕੀਤੀਆਂ, ਇਹ ਮਿਲ ਕੇ ਆਉਣ ਵਾਲੇ ਦਿਨਾਂ ਚ ਬਾਤਾਂ ਪਾਵਾਂਗੇ। ਸਭ ਨੇ ਸਹਿਯੋਗ ਬਖਸ਼ਣਾ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।